ਛੱਡ ਕੇ ਸ਼ਹਿਨਸ਼ਾਹ ਦੀ ਹਜ਼ੂਰੀ 'ਚ ਪਹੁੰਚੇ ਹਾਂ। ਸਤਿਗੁਰੂ ਨੂੰ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਖੱਬੇ ਹੱਥ ਪਾਈ ਸੱਜੇ ਹੱਥ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਿਸ ਵਾਸਤੇ ਗੁਰੂ ਦੀ ਹਜ਼ੂਰੀ 'ਚ ਪਹੁੰਚੇ ਹਾਂ ਇੱਕੋ ਇੱਕ ਜੂਨੀ ਹੈ ਜਿਹੜੀ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚ ਸਕਦੀ ਹੈ। ਜੂਨੀਆਂ ਤਾਂ ਹੋਰ ਵੀ ਬਹੁਤ ਨੇ, ਜੋ ਕੁਛ ਆਪਣੇ ਆ ਉਹਨਾਂ ਦੇ ਵੀ ਹੈਗਾ। ਇੱਕੋ ਹੀ ਵਿਸ਼ੇਸ਼ਤਾ ਹੀ ਹੈ ਇਨਸਾਨ ਦੇ ਵਿੱਚ, ਇਹ ਗੁਰੂ ਦੇ ਕਦਮਾਂ 'ਚ ਜਾ ਸਕਦਾ, ਉਹ ਨਹੀਂ ਜਾ ਸਕਦੇ। ਖਾਣਾ ਪੀਣਾ ਆਪਣੇ ਵਰਗਾ ਉਹਨਾਂ ਦਾ, ਪੇਟ ਭਰਨਾ ਕੁਛ ਖਾ ਲਓ ਚਾਹੇ, ਲੜਨਾ ਝਗੜਨਾ ਆਪਣੇ ਵਰਗਾ ਉਹਨਾਂ ਦਾ, ਧੀਆਂ ਪੁੱਤਰ ਆਪਣੇ ਵਰਗੇ ਨੇ ਉਹਨਾਂ ਦੇ। ਪਰ ਇੱਕ ਵਿਸ਼ੇਸ਼ਤਾ ਹੀ ਹੈ ਇਨਸਾਨ ਦੇ ਵਿੱਚ, ਉਹ ਸੰਗਤ ਦੇ ਵਿੱਚ ਆ ਕੇ ਹਰੀ ਜਸ ਨਹੀਂ ਸੁਣ ਸਕਦੇ, ਹੋਰ ਸਭ ਕੁਛ ਉਹਨਾਂ ਦਾ ਆਪਣੇ ਵਰਗਾ ਹੀ ਹੈ। ਆਓ ਗੁਰੂ ਦੀ ਹਜ਼ੂਰੀ 'ਚ ਪਹੁੰਚੇ ਹਾਂ, ਮਨ ਨੂੰ ਇਕਾਗਰ ਕਰਕੇ। ਇਕਾਗਰ ਮਨ ਦਾ ਮਤਲਬ ਕੀ ਹੈ? ਇਕਾਗਰ ਮਨ ਉਸ ਨੂੰ ਕਹਿੰਦੇ ਨੇ ਜਿਹਦੇ ਵਿੱਚ ਫੁਰਨਾ ਨਾ ਉੱਠੇ, ਜਾਂ ਫੁਰਨਾ ਨਹੀਂ ਉੱਠੇਗਾ ਤਾਂ ਫਿਰ ਹਰੀ ਦਾ ਜਸ ਉੱਥੇ ਨਿਵਾਸ ਕਰੇਗਾ। ਜੇ ਫੁਰਨਾ ਉੱਠੀ ਜਾਵੇਗਾ, ਉਹ ਜਿਹੜਾ ਹਰੀ ਦਾ ਜਸ ਹੈ ਉਹ ਫੁਰਨਾ ਖਾਈ ਜਾਵੇਗਾ, ਉਸਨੂੰ ਖਾਲੀ ਰਹਿ ਜਾਵੇਗਾ ਖਾਲੀ। ਉਹ ਮਨ ਨੂੰ ਇਕਾਗਰ ਕਰਕੇ ਬਾਣੀ ਇੱਕ ਹੁੰਦਾ ਗੁਰੂ, ਇੱਕ ਉਹਦੀ ਹੁੰਦੀ ਹੈ ਸ਼ਕਤੀ। ਬਾਣੀ ਤਾਂ ਹੈ ਗੁਰੂ, ਜਿਹੜੀ ਵਿਚਾਰ ਹੈ ਬਾਣੀ ਦੀ ਉਹਦੇ ਦੁਆਰਾ ਗੁਰੂ ਦੀ ਸ਼ਕਤੀ ਪ੍ਰਗਟ ਹੁੰਦੀ ਹੈ। ਉਹ ਮਨ ਨੂੰ ਇਕਾਗਰ ਕਰਨਾ ਸਭ ਤੋਂ ਪਹਿਲਾਂ। ਇਹ ਜਿਹੜੇ ਨੌ ਦੁਆਰੇ ਨੇ ਇਹਨਾਂ ਤੋਂ ਮਨ ਨੂੰ ਲਹਿਰਾ ਕਰਕੇ ਹਰੀ ਜਸ ਦੇ ਨਾਲ ਜੋੜਨਾ। ਇਹ ਜਿੱਥੇ ਜਿੰਨੇ ਸਰੀਰ ਫਿਰਦਾ ਰਹਿੰਦਾ ਨਾ, ਅਤੇ ਮਨ ਵੀ ਨਾਲ ਇੰਦਰੀਆਂ ਦੇ ਵਿੱਚ ਉੱਥੇ ਫਿਰਦਾ ਰਹਿੰਦਾ, ਜਦ ਫਿਰ ਇਹ ਕਿਤੇ ਸੰਗਤ ਦੇ ਵਿੱਚ ਆਉਂਦਾ ਤਾਂ ਬੈਠ ਜਾਂਦਾ ਸੰਗਤ ਦੇ ਵਿੱਚ, ਮਨ ਉੱਥੇ ਫਿਰਦਾ ਜਿੱਥੇ ਦਿਨੇ ਫਿਰਦਾ ਹੁੰਦਾ। ਉਹ ਮਨ ਉੱਥੇ ਕਲਪਨਾ ਕਰੀ ਜਾਂਦਾ ਬਾਜ਼ਾਰਾਂ ਦੀਆਂ। ਉਹ ਲਾਭ ਤਾਂ ਮਨ ਨੂੰ ਹੋਣਾ, ਜਦ ਮਨ ਸੁਣੇਗਾ ਨਾ। ਜੇ ਮਨ ਸੁਣਦਾ ਹੀ ਨਹੀਂ ਹੈ, ਜੇ ਮਨ ਸੁਣਦਾ ਹੀ ਨਹੀਂ ਤਾਂ ਮੰਨਣ ਸ਼ਕਤੀ ਨਹੀਂ ਆਵੇਗੀ। ਜਿੰਨਾ ਚਿਰ ਸੁਣਦਾ ਨਹੀਂ ਮੰਨਣ ਸ਼ਕਤੀ 'ਚ ਨਹੀਂ ਜਾ ਸਕਦਾ। ਜਦ ਇਹਨੂੰ ਸੁਣਨਾ ਆ ਜਾਵੇਗਾ ਨਾ, ਸੁਣਨ ਦਾ ਬਹੁਤ ਲਾਭ ਦੱਸਿਆ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ। ਸੁਣਨਾ ਕਿਹਨੇ ਸੁਣਨਾ? ਸਰੀਰ ਨੇ ਸੁਣਨਾ ਕਿ ਮਨ ਨੇ ਸੁਣਨਾ? ਸਰੀਰ ਨੇ ਨਹੀਂ ਸੁਣਨਾ ਹੈ, ਸੁਣਨਾ ਤਾਂ ਮਨ ਨੇ ਹੈ। ਜੇ ਮਨ ਨਹੀਂ ਸੁਣੇਗਾ, ਸਰੀਰ ਇੱਥੇ ਬੈਠਾ ਰਹੇਗਾ, ਤਾਂ ਫਿਰ ਸੁਣਨ ਸ਼ਕਤੀ ਨਹੀਂ ਪੈਦਾ ਹੋਵੇਗੀ। ਜੇ ਸੁਣੇਗਾ ਤਾਂ ਫਿਰ ਸੁਣਨ ਸ਼ਕਤੀ ਪੈਦਾ ਹੋ ਜਾਵੇਗੀ। ਕਾਹਦੇ 'ਚ ਹੋਵੇਗੀ? ਮਨ ਦੇ ਵਿੱਚ ਹੋਵੇਗੀ, ਜਿਹਨੂੰ ਆਪਾਂ ਫੁਰਨਾ ਕਹਿੰਦੇ ਹਾਂ। ਤਾਂ ਹੀ ਜਿਹੜੇ ਸਿੱਧ ਲੋਕ ਨੇ, ਜਿਨ੍ਹਾਂ ਨੇ ਮਨ ਦੁਆਰਾ ਇਹ ਵਸਤੂ ਪ੍ਰਾਪਤ ਕਰ ਲਈ ਨਾ, ਜਦ ਉਹ ਫੁਰਨਾ ਕਰਦੇ ਨੇ, ਉਹ ਫੁਰਨਾ ਉਹਨਾਂ ਦਾ ਪੂਰਾ ਹੋ ਜਾਂਦਾ। ਪੂਰਾ ਕਿਉਂ ਹੁੰਦਾ? ਮਨ ਦੇ ਵਿੱਚ ਸੁਣਨ ਸ਼ਕਤੀ ਪੈਦਾ ਹੋ ਗਈ। ਗੁਰੂ ਸਾਹਿਬ ਨੇ ਚਾਰ ਪੈੜੀਆਂ ਸੁਣਨ ਦੀਆਂ, ਚਾਰ ਮੰਨਣ ਦੀਆਂ ਉਚਾਰਨ ਕਰੀਆਂ ਨੇ। ਜਿਹੜਾ ਸੁਣਦਾ ਨਾ, ਕਹਿੰਦੇ ਕਬੀਰ ਸਾਹਿਬ ਜੀ ਨੇ ਵੀ ਸ਼ਹਾਦਤ ਦਿੱਤੀ ਆਪਣੀ ਬਾਣੀ। ਕਬੀਰ ਸਾਹਿਬ ਜੀ ਨੇ ਵੀ ਜਿਹੜਾ ਮਨ ਨੂੰ ਇਕਾਗਰ ਕਰਕੇ ਸੁਣਦਾ, ਕਬੀਰ ਕੋਈ ਗਾਵੈ ਕੋ ਸੁਣੈ। ਜਦ ਕੋਈ ਗਾਊਗਾ ਤਦੇ ਹੀ ਸੁਣਿਆ ਜਾਵੇਗਾ ਨਾ, ਜਾਂ ਗਾਉਂਦਾ ਹੀ ਨਹੀਂ ਸੁਣਨਾ ਕੀ ਹੈ? ਜਦ ਕੋਈ ਪ੍ਰੇਮੀ ਦਰਬਾਰ ਸਾਹਿਬ ਦਾ ਪਾਠ ਕਰਦਾ ਤਾਂ ਫਿਰ ਸੰਗਤ ਸੁਣਦੀ ਹੈ। ਜੇ ਪਾਠ ਨਹੀਂ ਕਰਦਾ, ਸੁਣਨਾ ਕਿੱਥੋਂ? ਕੋਈ ਗਾਵੈ ਕੋ ਸੁਣੈ। ਗਾਉਣ ਵਾਲੇ ਦੇ ਵਿੱਚ ਵੀ ਉਹ ਗੁਣ ਹੋਣੇ ਚਾਹੀਦੇ ਨੇ ਜਿਹੜਾ ਪੜ੍ਹਦਾ, ਮਨ ਨੂੰ ਟਿਕਾ ਕੇ ਇਕਾਗਰ ਕਰਕੇ। ਕੋਈ ਸੁਣੈ, ਸੁਣਨਾ ਵੀ ਮਨ ਨੂੰ ਇਕਾਗਰ ਕਰਕੇ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿੱਤ ਲਾਏ, ਕਹਿਤ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਆਓ ਇਸ ਤਰ੍ਹਾਂ ਕਬੀਰ ਸਾਹਿਬ ਜੀ ਨੂੰ ਜਦ ਇਹ ਅਵਸਥਾ ਪ੍ਰਾਪਤ ਹੋਈ ਨਾ ਰਾਮਾਨੰਦ ਦੀ ਸੰਗਤ ਕਰਕੇ, ਜਦ ਉਹ ਪਰਮ ਪਦਵੀ ਨੂੰ ਪ੍ਰਾਪਤ ਹੋ ਗਿਆ, ਮੁਕਤ ਅਵਸਥਾ ਦੇ ਵਿੱਚ ਚਲਿਆ ਗਿਆ ਕਬੀਰ ਸਾਹਿਬ ਜੀ, ਨਿਰਾਕਾਰ ਵਾਹਿਗੁਰੂ ਦੇ ਵਿੱਚ ਭੇਦ ਹੋ ਗਿਆ, ਤਦ ਫਿਰ ਉਸਨੇ ਦੱਸਿਆ ਬਈ ਜਿਹੜਾ ਮਨ ਨੂੰ ਇਕਾਗਰ ਕਰਕੇ ਬਾਣੀ ਸੁਣਦਾ ਔਰ ਗਾਉਂਦਾ, ਕਹਿੰਦੇ ਉਹ ਮੁਕਤ ਹੋ ਜਾਵੇਗਾ। ਹੁਣ ਜਿਹੜੀ ਗੱਲ ਪ੍ਰੈਕਟੀਕਲੀ ਸਾਹਮਣੇ ਦਿਸਦੀ ਹੋਵੇ ਨਾ, ਉਹੀ ਲਿਖੀ ਜਾਵੇਗੀ ਜਿਹੜੀ ਦੀਦੀ ਨਹੀਂ। ਕੈਸੇ ਲਿਖ ਦਿਆਂਗੇ? ਸ਼ੰਕਾ ਰਹੇਗਾ ਵੀ ਜੇ ਮੈਂ ਲਿਖ ਦਿੱਤਾ ਇਹ ਨਾ ਹੋਈ ਫਿਰ ਤਾਂ ਝੂਠ ਹੋ ਜਾਏਗੀ ਗੱਲ। ਜਿਹੜੇ ਮਹਾਂਪੁਰਸ਼ ਹੁੰਦੇ ਨੇ ਗੁਰੂ, ਉਹ ਪਹਿਲਾਂ ਉਸ ਗੱਲ ਨੂੰ ਜ਼ਾਹਰ ਕਰਦੇ ਨੇ ਅੰਦਰ, ਫਿਰ ਉਹਨੂੰ ਦੇਖਦੇ ਨੇ ਵੀ ਇਸ ਤਰ੍ਹਾਂ ਦੀ ਹੈ ਇਹ, ਫਿਰ ਉਹਨੂੰ ਕਾਗਜ਼ ਦੇ ਉੱਤੇ ਲਿਖਦੇ ਨੇ, ਉਪਦੇਸ਼ ਰੂਪ ਹੋ ਜਾਂਦੀ ਆ ਉਹ। ਉਹ ਸੁਣਨ ਵਾਲੇ ਨੇ ਜਿਹੜੇ, ਗੁਰੂ ਸਾਹਿਬ ਜੀ ਨੇ ਸੁਣਨ ਦੀ ਸ਼ਕਤੀ ਦੱਸੀ ਆ ਗੁਰਬਾਣੀ ਦੇ ਵਿੱਚ। ਸੁਣਿਆ ਸਿੱਧ ਪੀਰ ਸੁਰਨਾਥ ਤਿੰਨ ਦ੍ਰਿਸ਼ਟਾਂਤ ਦਿੱਤੇ ਨੇ ਵੀ ਜਿਹੜਾ ਬਾਣੀ ਕੀਰਤਨ ਪਾਠ ਸੁਣਦਾ ਨਾ ਕਹਿੰਦੇ ਉਹ ਇਹੋ ਜਿਹੇ ਦਰਜੇ ਉਸਨੂੰ ਪ੍ਰਾਪਤ ਹੋ ਜਾਂਦੇ ਨੇ। ਸਿੱਧ ਸਿੱਧ ਕਿਹਨੂੰ ਕਹਿੰਦੇ ਨੇ? ਜਿਹੜਾ ਵਚਨ ਸਿੱਧ ਹੋ ਜਾਵੇ ਜੀ ਦਾ, ਉਸਦਾ ਨਾਮ ਫਿਰ ਸਿੱਧ ਪੈ ਜਾਂਦਾ ਮਗਰੋਂ, ਪਹਿਲਾਂ ਨਹੀਂ, ਜਦ ਵਚਨ ਪੂਰਾ ਹੋਣ ਲੱਗੇਗਾ ਫਿਰ ਉਹਨੂੰ ਕਹਿੰਦੇ ਨੇ ਵੀ ਇਹ ਤਾਂ ਸਿੱਧ ਲੋਕ ਹੈ, ਜਿਹੜਾ ਵਚਨ ਕਰਦਾ ਇਹਦਾ ਪੂਰਾ ਹੋ ਜਾਂਦਾ। ਸਿੱਧ ਪੀਰ, ਪੀਰ ਜਿਹੜੇ ਹੁੰਦੇ ਨੇ ਮਹਾਤਮਾ, ਉਹ ਵੀ ਕਹਿੰਦੇ ਸੁਣਨ ਕਰਕੇ ਉਹਨਾਂ ਨੂੰ ਅਵਸਥਾ ਪ੍ਰਾਪਤ ਹੁੰਦੀ ਹੈ। ਅਤੇ ਅੱਖਰ ਹੀ ਲਹਿਦਾ ਲਹਿਦਾ ਨੇ, ਵਸਤਾ ਦੇ ਵਿੱਚ ਫਰਕ ਨਹੀਂ ਹੈ। ਸੁਰਨਾਥ ਸੁਰ ਦੇਵਤਿਆਂ ਨੂੰ ਕਹਿੰਦੇ ਨੇ, ਨਾਥ ਹੁੰਦੇ ਨੇ ਜਿਹੜੇ ਬੰਦਗੀ ਜਾਂ ਵਿਆਸ ਕਰਦੇ ਨੇ ਪ੍ਰਾਣਾ ਜਾਮੀ। ਦੇਖ ਲਓ ਸੁਣਨ ਦੇ ਵਿੱਚ ਇਤਨੀ ਤਾਕਤ ਆ, ਹੋਰ ਵੀ ਬਹੁਤ ਵੱਧਦੇ, ਆਪਣੇ 'ਚ ਤਾਂ ਇਤਨੀ ਵੀ ਨਹੀਂ ਹੋਈ ਵੀ ਆਪਣਾ ਬਚਨ ਹੀ ਫੁਰ ਜਾਵੇ, ਤਾਂ ਅਗਲੀਆਂ ਸਟੇਜਾਂ ਕੈਸੇ ਪ੍ਰਾਪਤ ਕਰਾਂਗੇ। ਫਿਰ ਸੁਣਨ ਦੇ ਵਿੱਚ ਕਸਰ ਆ ਆਪਣੇ, ਆ ਜ਼ਰੂਰ ਜਾਂਦੇ ਹਾਂ, ਪੁੰਨ ਰੂਪ ਜ਼ਰੂਰ ਹੈ ਹੁਣ, ਪਰ ਉਹ ਜਿਹੜੀ ਤਾਕਤ ਆ ਸੁਣਨ ਦੀ ਉਹ ਤਾਂ ਨਹੀਂ ਆਈ ਹੈ। ਆਓ ਦੱਸਿਆ ਵੀ ਇਸ ਮਨ ਨੇ ਗੁਰਬਾਣੀ ਨੂੰ ਸੁਣਨਾ, ਜਦ ਸੁਣੇਗਾ ਫਿਰ ਇਹਦੀ ਸ਼ਕਤੀ ਪੈਦਾ ਹੋਵੇਗੀ ਬਾਣੀ ਦੀ। ਜਿਹੜੀ ਵਸਤੂ ਦੇ ਨਾਲ ਮਨ ਲੱਗਦਾ ਨਾ ਅਤੇ ਉਹਦਾ ਸੁਆਦ ਇਹ ਆਪਣੇ ਅੰਦਰ ਲੈ ਲੈਂਦਾ, ਇਹ ਉਹ ਜਿਹਾ ਬਣ ਜਾਂਦਾ। ਕਹਿੰਦੇ ਜੈਸੇ ਪਾਰਸ ਦੀ ਵੱਟੀ ਹੈ, ਇੱਕ ਸੁਣਦੇ ਹਾਂ ਹੋਵੇਗੀ ਪਿਛਲੇ ਜ਼ਮਾਨਿਆਂ ਦੇ ਵਿੱਚ ਜਾਂ ਪਹਾੜਾਂ ਦੇ ਵਿੱਚ, ਆਪਾਂ ਉਸਨੂੰ ਪਛਾਣ ਨਹੀਂ ਸਕਦੇ। ਕਹਿੰਦੇ ਉਹਦਾ ਸੁਭਾਅ ਆ, ਉਸ ਵੱਟੀ ਦਾ ਹੈ ਪੱਥਰ, ਉਹ ਅੱਠ ਧੰਤਾਂ ਨੇ, ਅੱਠ ਲੋਹਾ, ਤਾਂਬਾ, ਪਿੱਤਲ, ਕਾਂਸੀ, ਗਿਲਟ, ਇਹੋ ਜਿਹੀਆਂ ਨੇ ਇਹ। ਕਹਿੰਦੇ ਉਸ ਵੱਟੀ ਦੇ ਨਾਲ ਲੋਹੇ ਨੂੰ ਲਾ ਦਿਓ, ਉਹ ਜਿਹੜਾ ਲੋਹਾ ਨਾ ਉਹ ਪਾਰਸ ਦੀ ਸੰਗਤ ਕਰਕੇ ਨਾ ਉਹ ਆਪਣਾ ਸਰੂਪ ਬਦਲੇਗਾ, ਲੋਹੇ ਵਾਲਾ ਸਰੂਪ ਛੱਡ ਦੇਵੇਗਾ ਅਤੇ ਸੋਨੇ ਦਾ ਸਰੂਪ ਧਾਰਨ ਕਰ ਲਵੇਗਾ, ਸੋਨਾ ਬਣ ਜਾਵੇਗਾ। ਔਰ ਇਸੇ ਤਰ੍ਹਾਂ ਹੀ ਮਨ ਹੈ ਜਿਹੜਾ, ਜੋ ਨਿਰਾਕਾਰ ਆਤਮਾ ਨਾ, ਜੇ ਕਿਤੇ ਇਹ ਉਸਦੇ ਨਾਲ ਲੱਗ ਜਾਵੇ ਨਾ ਆਤਮਾ ਨੂੰ, ਆਤਮਾ ਦਾ ਸੁਭਾਵ ਹੈ ਜਿਹੜਾ, ਇਹਦਾ ਜੀਵਪਣਾ ਨਾ ਫੁਰਨਾ, ਉਹ ਆਤਮਾ ਉਹ ਫੁਰਨੇ ਨੂੰ ਬਦਲ ਕੇ ਉਹ ਆਪਣੇ ਵਰਗਾ ਬਣਾ ਦੇਵੇਗਾ ਇਸ ਨੂੰ। ਜਦ ਨਾਲ ਲੱਗੇਗਾ ਤਦ ਬਣੇਗਾ, ਵਰਨਾ ਨਹੀਂ ਲੱਗਣਾ ਹੈ। ਕੋਲ ਪਿਆਰ ਹੈ ਨਹੀਂ ਬਣੇਗਾ। ਇਸੇ ਤਰ੍ਹਾਂ ਹੀ ਬਾਣੀ, ਮਨ ਜਿੰਨਾ ਚਿਰ ਬਾਣੀ ਨਾਲ ਨਹੀਂ ਲੱਗਦਾ ਅਤੇ ਬਾਣੀ ਦੀ ਸ਼ਕਤੀ ਨਹੀਂ ਮਨ ਦੇ ਵਿੱਚ ਆਵੇਗੀ। ਆਹ ਦੇਖ ਲਓ ਜਿਤਨੇ ਗ੍ਰੰਥ ਧਾਰਮਿਕ ਪੁਸਤਕਾਂ ਮਤਾਂ ਦੇ ਵੀ ਜਿਸ ਤਰ੍ਹਾਂ ਸ਼ਕਤੀਆਂ ਪ੍ਰਾਪਤ ਹੋਈਆਂ ਰਿਸ਼ੀਆਂ ਮੁਨੀਆਂ ਨੂੰ, ਉਹ ਫਿਰ ਧਾਰਮਿਕ ਗ੍ਰੰਥਾਂ ਦੇ ਵਿੱਚ ਦੇਸ਼ ਰੂਪ ਹੋ ਕੇ ਸ਼ਕਲ ਧਾਰਨ ਕਰ ਲਈ ਉਹਨਾਂ ਨੇ। ਜੇ ਸ਼ਕਲ ਹੈ ਤਾਂ ਸੁਣਿਆ ਜਾਵੇਗਾ, ਅਗਰ ਸ਼ਕਲ ਹੀ ਨਹੀਂ ਹੈ ਤਾਂ ਉਸ ਗੱਲ ਨੂੰ ਮੰਨਿਆ ਨਹੀਂ ਜਾਣਾ ਹੈ। ਐਸਾ ਉਹ ਮਨ ਨੂੰ ਇਕਾਗਰ ਕਰਨਾ, ਪਹਿਲਾਂ ਸਭ ਤੋਂ ਦਰਜਾ ਸੁਣਨ ਦਾ। ਜੇ ਤਾਂ ਇਹ ਹੌਲੀ ਹੌਲੀ ਉਹ ਦਰਜੇ ਨੂੰ ਪ੍ਰਾਪਤ ਕਰ ਲਿਆ ਤਾਂ ਅਗਲੇ 'ਚ ਚਲਿਆ ਜਾਵੇਗਾ। ਜੈਸੇ ਸਕੂਲਾਂ ਕਾਲਜਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਬੱਚੇ ਨੇ ਤਾਲ ਬਿਲਮ ਨੇ ਉਹ ਕੱਚੀ ਦੇ ਵਿੱਚ ਬੈਠਦੇ ਨੇ, ਜਿਹਨੂੰ ਪਹਿਲੀ ਕਹਿੰਦੇ। ਕੋਈ ਐੱਮ ਏ ਦੇ ਵਿੱਚ ਵੀ ਬੈਠਾ ਦੇਖਿਆ ਜਿਹੜਾ ਪਹਿਲੇ ਦਿਨ ਬੱਚਾ ਜਾਂਦਾ ਸਕੂਲ ਦੇ ਵਿੱਚ, ਨਹੀਂ ਜਾਵੇਗਾ। ਉਹ ਫਿਰ ਪੜ੍ਹਨਾ ਸ਼ੁਰੂ ਕਰਦਾ, ਸੁਣਨਾ ਸ਼ੁਰੂ ਕਰਦਾ ਉਸਤਾਦਾਂ 'ਤੇ। ਇਹ ਦੋ ਪੱਖ ਨੇ ਗੁਰਮੁਖ, ਜਿਹੜੇ ਤਾਂ ਦੁਨਿਆਵੀ ਵਿੱਦਿਆ ਪੜ੍ਹਾਉਂਦੇ ਨੇ ਉਹਨਾਂ ਨੂੰ ਤਾਂ ਉਸਤਾਦ ਕਿਹਾ ਜਾਂਦਾ, ਉਸਤਾਦ। ਅੱਜ ਕੱਲ੍ਹ ਦਾ ਜ਼ਮਾਨਾ ਮਾਸਟਰ ਕਿਹਾ ਜਾਂਦਾ, ਪ੍ਰਿੰਸੀਪਲ ਕਿਹਾ ਜਾਂਦਾ। ਪਰ ਜਿਹੜਾ ਪਰਮਾਰਥ ਹੈ, ਜਿਹੜੇ ਪਰਮਾਰਥ ਨੂੰ ਪੜ੍ਹਾਉਂਦੇ ਨੇ ਉਹਨਾਂ ਨੂੰ ਗੁਰੂ ਕਿਹਾ ਜਾਂਦਾ। ਉਹ ਗੁਰੂ ਮੰਨੇ ਨੇ ਗੁਰੂ। ਔਰ ਇਸ ਤਰ੍ਹਾਂ ਦੋ ਹੀ ਪੱਖ ਨੇ। ਜੇ ਉਸਤਾਦ ਨਾ ਹੋਵੇ ਤਾਂ ਐੱਮ ਏ ਦੀ ਡਿਗਰੀ ਬੱਚਾ ਕੈਸੇ ਲਵੇਗਾ, ਲੈ ਲਏਗਾ? ਨਾਮੁਮਕਿਨ ਆ, ਜਾਣੀ ਲੈ ਨਹੀਂ ਸਕਦਾ। ਇਸੇ ਤਰ੍ਹਾਂ ਹੀ ਪਰਮਾਰਥ ਹੈ। ਜੇ ਗੁਰੂ ਨਹੀਂ, ਜੇ ਗੁਰੂ ਨਹੀਂ ਪਰਮਾਰਥ ਨੂੰ ਸਿੱਧ ਨਹੀਂ ਕਰ ਸਕਦਾ। ਜਿੱਥੇ ਇਹਨੇ ਜਾਣਾ ਨਾ, ਜਿੱਥੇ ਜੀਵ ਦਾ ਦੇਸ਼ ਹੈ ਉੱਥੇ ਜਾ ਨਹੀਂ ਸਕਦਾ ਹੈ। ਔਰ ਇਸ ਤਰ੍ਹਾਂ ਜੋ ਕੁਛ ਕਰਨਾ ਮਨ ਨਹੀਂ ਕਰਨਾ, ਸਰੀਰ ਦੇ ਸੰਬੰਧ ਕਰਕੇ ਕਰਨਾ। ਔਰ ਮਨ ਨੂੰ ਇਕਾਗਰ ਕਰਕੇ ਗੁਰਬਾਣੀ ਸੁਣਨੀ ਹੈ। ਫਿਰ ਇਹ ਨੌਧਾ ਭਗਤੀ ਦੱਸੀ ਹੈ, ਇੱਕ ਨੌ ਕਿਸਮ ਦੀ ਹੈ। ਉਹਦੇ ਵਿੱਚ ਵੀ ਪਹਿਲੀ ਭਗਤੀ ਸੁਣਨਾ ਦੱਸਿਆ। ਸੁਣਨਾ ਆਪੋ ਆਪਣੇ ਮਤਾਂ ਅਨੁਸਾਰ ਸੁਣਨਾ ਕੀ ਹੈ? ਸੁਣਨਾ ਹਰੀ ਦਾ ਜਸ ਹੈ। ਸੁਣਤਾ ਇਹ ਕੰਨਾਂ ਨਾਲ ਥੀਏਟਰਾਂ ਦੀਆਂ ਗੀਤ ਛਾਤ ਵੀ ਸੁਣ ਲੈਂਦਾ, ਉਹ ਨਹੀਂ ਸੁਣਨੇ? ਨਹੀਂ, ਪਰਮੇਸ਼ਰ ਦਾ ਜਸ ਸੁਣਨਾ। ਜਦ ਇਹ ਸੁਣੇਗਾ ਨਾ, ਸਰਵਣ ਕੀਰਤਨ, ਫਿਰ ਕਹਿੰਦੇ ਕੀਰਤਨ ਆਵੇਗਾ ਅੱਗੇ। ਹੌਲੀ ਸਟੈਪ ਬਾਈ ਸਟੈਪ ਇਸਨੇ ਅੱਗੇ ਨੂੰ ਜਾਣਾ, ਜਿੱਥੋਂ ਵਿਛੜੇ ਕੇ ਆ ਗਿਆ ਥੱਲੇ। ਔਰ ਇਸ ਤਰ੍ਹਾਂ ਫਿਰ ਕਹਿੰਦੇ ਸਿਮਰਨ ਆਵੇਗਾ। ਸਿਮਰਨ ਦਾ ਵੀ ਤਰੀਕਾ ਕਰਨ ਦਾ ਵੀ ਐਸਾ ਹੋਣਾ ਚਾਹੀਦਾ। ਸਿਮਰਨ ਕੋਈ ਅੰਧ ਧੁੰਦ ਨਹੀਂ ਹੈ, ਗੱਲ ਨਹੀਂ, ਐਨ ਪ੍ਰੈਕਟੀਕਲੀ ਉਸਦਾ ਨਤੀਜਾ ਦੱਸਿਆ ਪਹਿਲਾਂ। ਜੇ ਪ੍ਰੈਕਟੀਕਲੀ ਨਾ ਕਰਕੇ ਉਸਤਾਦ ਦਿਖਾਉਣ ਤਾਂ ਬੱਚਾ ਕੈਸੇ ਸਿੱਖੇਗਾ? ਬੱਚਾ ਜਾਣਦਾ ਨਹੀਂ, ਉਸਤਾਦ ਜਾਣਦਾ। ਇਸੇ ਤਰ੍ਹਾਂ ਹੀ ਜਗਿਆਸੂ ਜਾਣਦਾ ਨਹੀਂ, ਗੁਰੂ ਜਾਣਦਾ। ਹਾਂ, ਜੇ ਸਿੱਖਣਾ ਚਾਹੇ ਦੱਸ ਦੇਵੇਗਾ। ਜੇ ਉਸਤਾਦਾਂ ਤੋਂ ਵੀ ਨਾ ਸਿੱਖੇ ਤਾਂ ਫਿਰ ਉਸਤਾਦਾਂ ਦੀ ਤਾਂ ਕੋਈ ਗਲਤੀ ਨਹੀਂ, ਬੱਚੇ ਦੀ ਗਲਤੀ ਆ ਉਹ ਤਾਂ। ਐਸੇ ਹੀ ਪਰਮਾਰਥ ਹੈ, ਗੁਰੂ ਦੀ ਗਲਤੀ ਨਹੀਂ, ਇਹ ਤਾਂ ਸਿੱਖ ਦੀ ਜਾਂ ਪ੍ਰਾਣੀ ਮਾਤਰ ਦੀ ਗਲਤੀ ਹੈ। ਗੁਰੂ ਸਾਹਿਬ ਨੇ ਤਾਂ ਡਾਂਕੇ ਦੀ ਚੋਟ ਨਾਲ ਗੁਰਬਾਣੀ ਲਿਖੀ ਹੈ। ਇਤਨੀ ਆਜ਼ਾਦ ਬਾਣੀ, ਇਤਨੀ ਨਿਰਹਲ ਬਾਣੀ, ਇਤਨੀ ਉੱਚੀ ਅਤੇ ਸੁੱਚੀ ਬਾਣੀ ਗੁਰੂ ਸਾਹਿਬ ਨੇ ਲਿਖਿਆ। ਗੁਰਪੂਰਾ ਕਿਆ ਕਰੇ, ਗੁਰੂ ਸਾਹਿਬ ਨੇ ਲਿਖਿਆ, ਗੁਰਪੂਰਾ ਕਿਆ ਕਰੇ ਜੋ ਸਿੱਖਾਂ ਮੇਂ ਚੂਕ, ਅੰਧੇ ਇੱਕ ਨਾ ਲਾਗੇ ਜੋ ਬਾਂਸ ਵਜਾਈਏ ਫੂਕ। ਉਹ ਜਿਹੜੀ ਧਾਰਨ ਸ਼ਕਤੀ ਉਹ ਨਹੀਂ ਹੈ ਆਪਣੇ ਅੰਦਰ, ਜਿਹੜੀ ਸ਼ਕਤੀ ਨੇ ਬਾਣੀ ਨੂੰ ਫੜਨਾ ਨਾ ਵਿਚਾਰਨ, ਉਹ ਹੈ ਹੀ ਨਹੀਂ ਆਪਣੇ ਅੰਦਰ। ਜੈਸੇ ਇੱਕ ਫੁਕਣੀ ਹੁੰਦੀ ਹੈ ਅੱਗ ਮਚਾਉਣ ਵਾਲੀ, ਜਾਂ ਮਿਸਤਰੀਆਂ ਦੀਆਂ ਅੱਗ ਖੱਲਾਂ ਹੁੰਦੀਆਂ ਅਤੇ ਉਹਦੇ ਨਾਲ ਲਾਉਂਦੇ ਹੁੰਦੇ ਸੀਗੇ ਫਾਲੇ ਡਗਾਉਣੇ, ਕਿਸੇ ਮਿਸਤਰੀ ਦੇ ਦੋ ਖੱਲਾਂ, ਕਿਸੇ ਦੇ ਇੱਕੋ ਹੀ ਹੁੰਦੀ ਸੀ, ਬਸ ਉਹ ਮੂੰਹ ਚੌੜਾ ਕਰਕੇ ਪਿੱਛੇ ਨੂੰ ਖਿੱਚ ਲੈਣੀ, ਫਿਰ ਬੰਦ ਕਰ ਲੈਣੀ, ਹਵਾ ਭਰ ਜਾਂਦੀ ਹੈ, ਫਿਰ ਥੱਲੇ ਨੂੰ ਦੱਬ ਦੇਣੀ, ਉਹ ਹਵਾ ਅੱਗੇ ਚਲੀ ਜਾਂਦੀ ਹੈ। ਔਰ ਇਸੇ ਤਰ੍ਹਾਂ ਚੁੱਲ੍ਹੇ ਦੇ ਵਿੱਚ ਅੱਗੇ ਲੜਕੀਆਂ ਅੱਗ ਮਚਾਉਂਦੀਆਂ, ਅਤੇ ਅੱਜ ਕੱਲ੍ਹ ਤਾਂ ਬਸ ਗੈਸ ਦੇ ਚੁੱਲ੍ਹੇ ਨੇ ਮਾੜੀ ਜਿਹੀ ਸੀਖ ਲਾਓ ਅੱਗ ਮੱਚਣ ਲੱਗ ਜਾਂਦੀ ਹੈ। ਹੋਰ ਵੀ ਗੋਬਰ ਦੇ ਪਲਾਂਟ ਪਿੰਡਾਂ ਦੇ ਵਿੱਚ ਲੱਗੇ ਹੋਏ ਨੇ, ਗੋਹੇ 'ਚ ਵੀ ਅੱਗ ਆ, ਦੇਖ ਲਓ। ਗੈਸ ਕਹਿੰਦੇ ਨੇ ਜਿਹਨੂੰ, ਗੈਸ ਉਹਦੇ ਨੂੰ ਅੱਗ ਲਾ ਦਿਓ, ਜਦੇ ਮੱਚਣ ਲੱਗ ਜੂਗਾ, ਬਗੈਰ ਸੀਖ ਲਾਓ ਤਾਂ ਨਹੀਂ ਮੱਚੇਗਾ ਕਦੇ ਵੀ ਨਹੀਂ। ਔਰ ਇਸ ਤਰ੍ਹਾਂ ਦੱਸਿਆ ਵੀ ਜਿਹੜਾ ਗੁਰੂ ਹੈ ਨਾ, ਜਾਂ ਸਿਮਰਨ ਹੈ, ਉਹਦਾ ਵੀ ਅਸੂਲ ਆ, ਉਸ ਦੁਆਰਾ ਹੋਵੇਗਾ ਤਦ ਉਹਦੀ ਸ਼ਕਤੀ ਪੈਦਾ, ਵਰਨਾ ਨਹੀਂ ਹੋਣੀ। ਸਿਮਰਨ ਕਹਿੰਦੇ ਕੂੰਜ ਵੱਤ ਹੋਣਾ ਚਾਹੀਦਾ, ਕੂੰਜ ਇੱਕ ਜਾਨਵਰ ਹੈ। ਹੁਣ ਉਹ ਕੂੰਜਾਂ ਆਪਣੇ ਇੱਧਰ ਦੇਸ਼ 'ਚ ਆ ਗਈਆਂ ਫਾੜਾਂ 'ਚੋਂ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਨਾ, ਕੱਤਕ ਕੂੰਜਾਂ ਚੇਤ ਦਸਾਵਣ ਬਿਜਲੀਆਂ। ਸਾਉਣ ਦੇ ਮਹੀਨੇ ਬਿਜਲੀ ਗਰਜੇਗੀ, ਆਪ ਨਹੀਂ ਗਰਜਦੀ, ਬੱਦਲ ਨਹੀਂ ਹੈ, ਸਾਰਾ ਨਿਚੋੜ ਕੱਢ ਦਿੱਤਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ, ਕੋਈ ਸ਼ੰਕਾ ਨਹੀਂ ਰੱਖਿਆ ਹੈ। ਹੁਣ ਇਹ ਆਪਣੀ ਕਮਜ਼ੋਰੀ ਆ, ਆਪਣਾ ਕੱਟ ਹੈ। ਗੁਰੂ ਤਾਂ ਕਹਿੰਦਾ ਲਵੋ, ਗੁਰੂ ਤਾਂ ਛੱਲਾਂ ਦਿੰਦਾ ਲੈ ਲਓ, ਪਰ ਮਨ ਆਪਣਾ ਉਹ ਨਾਲੀ ਵਰਤੋਂ ਹੈ, ਉਹ ਦਿੰਦਾ ਆਪਾਂ ਕੱਢ ਦਿੰਦੇ ਹਾਂ ਵਿੱਚੀ ਦੋਏ ਬਸ, ਆਹ ਕੰਨ ਪਾਈ ਆ ਕੱਢੀ। ਔਰ ਇਸ ਤਰ੍ਹਾਂ ਦੱਸਿਆ, ਫਿਰ ਅਰਚਨ ਭਗਤੀ ਹੈ। ਅਰਚਨ ਚੰਦਨ ਆਦਿ ਕਰਾਉਣਾ ਆਪਣੇ ਗੁਰੂ, ਫਿਰ ਬੰਦਨ ਨਮਸਕਾਰ ਕਰਨੀ ਆਪਣੇ ਇਸ਼ਟ ਨੂੰ, ਸ਼ਰਧਾ ਦੇਣਾ, ਫਿਰ ਪਾਤ ਸੇਵਨ ਮੁੱਠੀ ਚਾਪੀ ਕਰਨੀ ਆਪਣੇ ਗੁਰੂ ਦੀ। ਇਹ ਦੱਸਿਆ ਹੌਲੀ ਹੌਲੀ ਇਸ ਨੇ ਅੱਗੇ ਨੂੰ ਜਾਣਾ। ਅੱਗੇ ਦੱਸਿਆ ਕਿਹੜੀ ਹੈ, ਦਾਸਾ ਭਾਵ, ਦਾਸ ਆਪਣੇ ਗੁਰੂ ਨੂੰ ਸਰਵਗ ਸਮਝਦਾ ਹੋਇਆ, ਸਿੱਖ ਆਪਣੇ ਆਪ ਨੂੰ ਬਹੁਤ ਅਨਨਾ ਦਾਸ ਸਮਝਣਾ, ਜੋ ਗੁਰੂ ਦਾ ਹੁਕਮ ਆ ਉਹਦੇ 'ਤੇ ਪਹਿਰਾ ਦੇਣਾ, ਫਿਰ ਗੁਰੂ ਦਾ ਹੁਕਮ ਨਾ 2 ਵਜੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰਨਾ। ਉਹ ਜਿਹੜਾ ਦਾਸਾ ਭਾਵ ਹੈ ਨਾ, ਉਹ ਨਿਤਨੇਮ ਦੇ ਵਿੱਚ ਪੱਕਾ ਹੋਵੇਗਾ ਪੂਰਾ। ਇਸ ਤਰ੍ਹਾਂ ਇਹ ਵੀ ਭਗਤੀ ਹੈ। ਫਿਰ ਆ ਗਈ ਸਖਾ ਔਰ ਸਖੀ, ਇਹ ਸੀ ਕ੍ਰਿਸ਼ਨ ਭਗਵਾਨ ਅਤੇ ਅਰਜਨ ਦੀ। ਦੇਖ ਲਓ ਜਿਹੜਾ ਗੁਰੂ ਹੈ, ਜਿਹੜਾ ਇਸ਼ਟ ਹੈ, ਉਹ ਧਾਰਾ ਥਾਕਦਾ, ਜਿਹੜਾ ਹੈਗਾ ਜਗਿਆਸੂ ਉਹ ਪਿੱਛੇ ਬੈਠਾ। ਸਖਾ ਔਰ ਸਖੀ, ਫਿਰ ਅਖੀਰੀ ਆਤਮ ਨਿਵੇਦਨ ਹੈ। ਜਿਹੜਾ ਭਗਤ ਹੈ ਨਾ, ਕਹਿੰਦੇ ਜਿਹੜਾ ਸਿੱਖ ਹੈ, ਇਹ ਦੋ ਤੋਂ ਸ਼ੁਰੂ ਹੁੰਦੀ ਹੈ, ਅਖੀਰ 'ਚ ਇੱਕ ਰਹਿ ਜਾਏਗਾ। ਦੋ ਨੇ ਜਿਹਨੂੰ ਦੰਦ ਪਦ ਕਹਿੰਦੇ ਨੇ, ਹੌਲੀ ਹੌਲੀ ਫਿਰ ਇਸਨੇ ਦੰਦ ਪਦ ਮਿਟਾਉਂਦੇ ਮਿਟਾਉਂਦੇ ਇੱਕ ਰਹੂਗਾ। ਕਹਿੰਦੇ ਜਿਹੜਾ ਭਗਤ ਹੈ ਉਹ ਭਗਵਾਨ ਦੀ ਭਗਤੀ ਕਰਨੀ ਸ਼ੁਰੂ ਕਰਦਾ, ਕਰਦਿਆਂ ਕਰਦਿਆਂ ਉੱਥੇ ਚਲੇ ਜਾਂਦੇ ਜਿੱਥੇ ਭਗਤ ਨਹੀਂ ਰਹਿੰਦਾ, ਭਗਵਾਨ ਰਹਿ ਜਾਂਦਾ। ਹੈ ਤਾਂ ਹੁਣ ਵੀ ਭਗਵਾਨ ਹੈ ਉਹ। ਜਿਹੜਾ ਸਿੱਖ ਹੈ ਉਹ ਗੁਰੂ ਦਾ ਸਿਮਰਨ ਕਰਦਾ, ਸਿਮਰਨ ਕਰਦਿਆਂ ਕਰਦਿਆਂ ਅਖੀਰੀ ਗੁਰੂ ਹੀ ਰਹਿ ਜਾਂਦਾ। ਗੁਰੂ ਜਦ ਕਬੀਰ ਸਾਹਿਬ ਜੀ ਦੀ ਅਵਸਥਾ ਆਈ ਨਾ, ਫਿਰ ਉਹਨੇ ਅੱਖਰਾਂ 'ਚ ਜ਼ਾਹਰ ਕਰ ਦਿੱਤੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੇ ਪਛਾਣੀ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦਾ ਮੈਨੂੰ ਇਉਂ ਨਹੀਂ ਪਤਾ ਲੱਗਦਾ ਬਈ ਮੈਂ ਰਾਮ ਹਾਂ ਜਾਂ ਰਾਮ ਕਬੀਰ ਹੈ। ਜਦੋਂ ਇਹੀਆਂ ਜਿਹੀਆਂ ਅਵਸਥਾ ਹੁੰਦੀਆਂ ਨੇ ਅੱਗੇ ਜਾ ਕੇ, ਅਤੇ ਆਪਾਂ ਨੂੰ ਤਾਂ ਇਹ ਗੱਲਾਂ ਅਨੁਭਵ ਨਹੀਂ ਹੁੰਦੀ, ਬਿਹਾਰੀ ਲੋਕ ਆ ਆਪਾਂ। ਇਹ ਤਾਂ ਮਹਾਂਪੁਰਸ਼ਾਂ ਦੇ ਕਰਨ ਦੀਆਂ ਜਾਂ ਮੰਨਣ ਦੀਆਂ, ਉਹਨਾਂ ਨੂੰ ਤਾਂ ਇਹ ਗੱਲਾਂ ਘੱਟਦੀਆਂ ਆਉਂਦੀਆਂ ਨੇ। ਇਹ ਜਿਹੜੀ ਬਾਣੀ ਹੈ ਨਾ, ਇਹ ਆਤਮਦਰਸ਼ੀਆਂ ਦੀ ਹੈ ਬਾਣੀ। ਇਹ ਜਿਹੜੇ ਗਰੀਬ ਭਗਤ ਹੋਏ ਨੇ ਸਾਰੇ ਆਤਮਦਰਸ਼ੀ ਤੀਹਦੇ ਨੇ, ਅਤੇ ਇਹ ਸਾਰੀਆਂ ਜਾਤਾਂ ਦੇ ਤਾਂ ਹੋਰ ਵੀ ਬਹੁਤ ਸਨ। ਜੱਟਾਂ ਦਾ ਕੋਈ ਘਾਟਾ ਨਹੀਂ ਸੀ, ਮਿਸਤਰੀਆਂ ਦਾ ਕੋਈ ਘਾਟਾ ਨਹੀਂ ਸੀ, ਰਾਜੇ ਨਾਈਆਂ ਦਾ ਕੋਈ ਘਾਟਾ ਨਹੀਂ ਸੀ, ਚਮਾਰਾਂ ਦਾ ਕੋਈ ਘਾਟਾ ਨਹੀਂ ਸੀ, ਹਰੀਜਨਾਂ ਦਾ ਅਤੇ ਚੂੜਿਆਂ ਦਾ ਕੋਈ ਘਾਟਾ ਨਹੀਂ ਸੀ, ਜਿਹਨੂੰ ਮਜ਼੍ਹਬੀ ਕਹਿ ਦਿੰਦੇ ਹਾਂ, ਅਤੇ ਹੋਰ ਜਿਤਨੇ ਉਹਨੇ ਬ੍ਰਾਹਮਣਾਂ ਦਾ ਕੋਈ ਘਾਟਾ ਨਹੀਂ ਸੀ। ਇਹ ਤਾਂ ਜੋ ਖਸਾ ਜਿਹੜਾ ਆਤਮਾ ਦੇ ਵਿੱਚ ਚੱਲਿਆ ਗਿਆ ਨਾ, ਅਤੇ ਉਹਨਾਂ ਆਤਮਦਰਸ਼ੀਆਂ ਦੀ ਬਾਣੀ, ਜਿਹੜਾ ਬਾਣੀ ਲਿਖਦਾ ਸੀ ਉਹ ਵੀ ਆਤਮਦਰਸ਼ੀ ਸੀ। ਜੇ ਆਤਮਦਰਸ਼ੀ ਨਾ ਹੁੰਦਾ ਕਦੇ ਨਹੀਂ ਸੀ ਲਿਖਦਾ। ਹੁਣ ਦੇਖ ਲਓ ਤੁਸੀਂ ਲਿਖਾ ਕੇ ਗਿਆਨੀਆਂ ਤੋਂ, ਇੱਥੇ ਕਦੇ ਗਿਆਨੀ ਸਹੀ ਨਹੀਂ ਲਿਖਣਗੇ, ਚਾਰ ਰੁਪਈਏ ਮੱਥਾ ਟੇਕ ਦਿਓ ਤੇਰਾ ਹੀ ਲਿਖ ਦੇਣਗੇ ਸਭ ਕੁਛ। ਉੱਥੇ ਮਾਇਆ ਨਹੀਂ ਹੁੰਦੀ ਗੁਰੂ ਦੇ ਕੋਲ ਗੁਰਮੁਖੋ, ਜੇ ਮਾਇਆ ਫਿਰ ਗੁਰੂ ਹੀ ਨਹੀਂ ਹੈ ਬਸ, ਉਹ ਤਾਂ ਫਿਰ ਦੁਨੀਆਂ ਵਰਗਾ ਹੀ ਹੋ ਗਿਆ। ਤਾਂ ਪੈਸੇ ਦਿਓ ਮੁਕਤੀ ਲੈ ਲਓ, ਫਿਰ ਪੈਸੇ ਫਿਰ ਤਾਂ ਰਾਜੇ ਰਾਣੇ ਮੁਕਤ ਹੋ ਜਾਣ, ਨਹੀਂ ਹੋ ਸਕਦੇ। ਹਾਂ ਜੋ ਅਸੂਲ ਆ ਰਾਜੇ ਰਾਣੇ ਕਰ ਦੇਣ ਉਹ ਵੀ ਮੁਕਤ ਹੋ ਜਾਣਗੇ, ਜਾਂ ਆਤਮਦਰਸ਼ੀ ਹੋ ਜਾਣਗੇ ਨਾ ਅਭਿਆਸ ਕਰਕੇ, ਅਤੇ ਫਿਰ ਉਹ ਵੀ ਮੁਕਤ ਹੋ ਜਾਣਗੇ। ਰਾਜਾ ਜਨਕ ਜੀ ਚੱਕਰਵਰਤੀ ਰਾਜੇ ਮੁਕਤ ਸਨ, ਬੜੇ ਬੜੇ ਬੀਤਰਾ ਬੜੇ ਬੜੇ ਤਿਆਗੀ ਆ ਕੇ ਉਪਦੇਸ਼ ਲੈਂਦੇ ਸੀ, ਪਰ ਰਾਜਾ ਜਨਕ ਦੀ ਕਸਵੱਟੀ 'ਤੇ ਉਹ ਪੂਰੇ ਨਹੀਂ ਸੀ ਉਤਰਦੇ। ਤਿਆਗ ਕੋਈ ਹੋਰ ਗੱਲ ਹੈ, ਲੀੜੇ ਨਾ ਪਾਉਣੇ ਕੋਈ ਹੋਰ ਗੱਲ ਹੈ, ਰੋਟੀ ਨਾ ਖਾਣੀ ਇਹ ਕੋਈ ਹੋਰ ਗੱਲ ਹੈ, ਪਰ ਉਹ ਜਿਹੜਾ ਪਰਮਾਰਥ ਹੈ ਉਹ ਤਾਂ ਕੋਈ ਹੋਰ ਗੱਲ ਹੈ। ਕਿਉਂਕਿ ਦੋ ਹੀ ਪੱਖ ਰੱਖੇ ਨੇ। ਆਓ ਇਸ ਤਰ੍ਹਾਂ ਦੱਸਿਆ ਆਤਮ ਨਿਵੇਦਨ, ਇਹ ਬਹੁਤ ਕੁਛ ਹੈ ਗੁਰਬਾਣੀ ਦੇ ਵਿੱਚ। ਇੱਕ ਗੱਲ ਨੂੰ ਗੁਰਬਾਣੀ ਨੇ ਵਡਿਆਇਆ, ਉਸੇ ਗੱਲ ਨੂੰ ਉਹ ਸਟਿਆ ਦਿੱਤਾ, ਉਸੇ ਗੱਲ ਨੂੰ। ਇਹ ਕੀ ਹੋਇਆ ਫਿਰ? ਇਸ ਤਰ੍ਹਾਂ ਦੋ ਪੱਖ ਨੇ ਨਾ, ਜਿੱਥੇ ਤਾਂ ਝੂਠ ਹੈ ਉੱਥੇ ਤਾਂ ਬਾਣੀ ਦੁਆਰਾ ਉਹਨੂੰ ਛਟਿਆ ਆ ਵੀ ਇਹ ਠੀਕ ਨਹੀਂ ਹੈ, ਜਿੱਥੇ ਹਕੀਕਤ ਹੈ ਉਸੇ ਬਾਣੀ ਨੇ ਉਸਨੂੰ ਉੱਥੇ ਵਡਿਆਇਆ, ਉਸ ਨੂੰ ਰੱਬ ਮੰਨਿਆ। ਇਸ ਤਰ੍ਹਾਂ ਇਹ ਦੋ ਪੱਖ ਨੇ, ਕਈ ਇੱਕ ਪੱਖ ਲੈਂਦੀ ਹੈ ਦੁਨੀਆ, ਇੱਕ ਪੱਖੀ ਹੋਈ ਹੋਈ ਹੈ, ਇੱਕ ਪੱਖੀ ਹੋ ਗਈ ਦੁਨੀਆ, ਦੋ ਪੱਖ ਨਹੀਂ ਲੈਂਦੀ ਹੈ। ਜਿਹਦੇ ਨਾਲ ਸਮਰਦਾ ਨਾ ਕਿਸੇ ਦਾ, ਉਹ ਜੋ ਗੁਰਬਾਣੀ ਦੇ ਵਿੱਚ ਲਿਖਿਆ ਹੁੰਦਾ ਫਿਰ ਉਸ ਨੂੰ ਨਿੰਦੇਗਾ ਉਹ, ਕਿਉਂ ਗੁਰਬਾਣੀ ਨੇ ਵੀ ਨਿੰਦਿਆ ਹੋਇਆ ਨਾ। ਪਰ ਜਿੱਥੇ ਵਡਿਆਇਆ ਹੋਇਆ ਉੱਥੇ ਨਹੀਂ ਉਹ ਜਾਂਦਾ ਹੈ, ਉੱਥੇ ਨਹੀਂ ਜਾਂਦਾ, ਕੁਛ ਹੋਰ ਕਹਿ ਦੂਗਾ। ਉੱਥੇ ਦੋ ਪੱਖ ਨਹੀਂ, ਜਿੰਨਾ ਚਿਰ ਪੂਰੇ ਤਾਂ ਸੁਣਨ ਵਾਲਿਆਂ ਨੂੰ ਲਾਭ ਨਹੀਂ ਹੋਵੇ। ਕਿਸੇ ਨੂੰ ਨਿੰਦਣਾ ਗੁਰਮੁਖ, ਹਾਂ ਹਕੀਕਤ ਹੈ, ਜੇ ਸਾਧ ਨੂੰ ਚੋਰ ਕਹਿ ਦਿਓ ਨਾ ਨਿੰਦਿਆ, ਬਸ ਚੋਰ ਨੂੰ ਚੋਰ ਕਹਿ ਦਿਓ, ਭਾਵੇਂ ਸਾਧ ਲੀੜੇ ਸਾਧਾਂ ਵਾਲੇ ਹੀ ਨੇ, ਤਾਂ ਕੋਈ ਨਿੰਦਿਆ ਨਹੀਂ ਹੈ, ਕੋਈ ਨਿੰਦਿਆ ਨਹੀਂ। ਬਸ ਹਕੀਕਤ ਹੈ ਗੁਰਬਾਣੀ ਨੇ ਤਾਂ ਸੱਚਾਈ ਜਣਾਈ ਹੈ। ਆਓ ਆਪਣਾ ਜਿਹੜਾ ਪ੍ਰਸੰਗ ਹੈ ਨਾ, ਦੁਆਪਰ ਦੇ ਅਵਤਾਰ ਕ੍ਰਿਸ਼ਨ ਭਗਵਾਨ ਜੀ, ਉਹ ਪਾਂਡਵਾਂ ਦੇ ਪ੍ਰੇਮ ਦੇ ਵਧੇ ਦੁਰਯੋਧਨ ਦੇ ਮਹਿਲਾਂ ਨੂੰ ਪ੍ਰੇਮ ਦੇ ਵਸ਼ੀਭੂਤ ਹੋ ਕੇ, ਹੁਣ ਦੁਰਯੋਧਨ ਦੇ ਮਨ ਦੇ ਵਿੱਚ ਪ੍ਰੇਮ ਨਹੀਂ ਆ, ਹੰਕਾਰ ਹੈ। ਹੰਕਾਰ ਕਾਹਦਾ ਹੁੰਦਾ? ਪਦਾਰਥਾਂ ਦਾ। ਆਹ ਇਸ ਤਰ੍ਹਾਂ ਦੱਸਿਆ, ਛੇ ਕਿਸਮ ਦਾ ਮਧ ਹੋਇਆ ਜਿਹਨੂੰ ਹੰਕਾਰ ਕਹਿੰਦੇ ਨੇ। ਸਭ ਤੋਂ ਪਹਿਲਾਂ ਰਾਜ ਮਾਤਾ ਰਾਜਿਆਂ ਨੂੰ ਹੁੰਦਾ ਉਹ, ਜਿਵੇਂ ਔਰੰਗਜ਼ੇਬ ਨੂੰ ਸੀਗਾ। ਵਿਚਾਰੇ ਗਰੀਬ ਬ੍ਰਾਹਮਣਾਂ ਦੇ ਜਨੇਊ ਲਾਉਣੇ ਸ਼ੁਰੂ ਕਰ ਦਿੱਤੇ, ਕਤਲ ਕਰਨੇ ਸ਼ੁਰੂ ਕਰ ਦਿੱਤੇ। ਹੰਕਾਰ ਕਾਹਦਾ? ਹਕੂਮਤ ਦਾ। ਹੋਰ ਕਾਹਦਾ ਹੰਕਾਰ ਹੁੰਦਾ? ਆਹੋ ਕਹਿੰਦੇ ਫੇਰ ਹੈ ਰਾਜਮਤ, ਫਿਰ ਹਕੂਮਤ। ਜਿਹੜੇ ਮੂਹਰਲੇ ਹੁੰਦੇ ਨੇ ਕਾਰਕਨ, ਉਹਨਾਂ ਨੂੰ ਵੀ ਹੰਕਾਰ ਹੁੰਦਾ ਵੀ ਅਸੀਂ ਬੜੇ ਅਵਸਰ ਹਾਂ। ਫਿਰ ਜਵਾਨੀ ਵੱਲ, ਬਹੁਤ ਜਵਾਨ ਹੋ ਕੇ ਫਿਰ ਉਹਨੂੰ ਹੰਕਾਰ ਹੋ ਜਾਂਦਾ। ਫਿਰ ਰੂਪ ਮਦ, ਆ ਖਲੜੀ ਚਿੱਟੀ ਹੋ ਜਾਣੀ ਲੈ, ਉਹਦਾ ਹੀ ਹੰਕਾਰ ਹੋ ਜਾਂਦਾ ਦੁਨੀਆਂ ਨੂੰ। ਖਲੜੀ ਜੇ ਮਾਤਾ ਨਿਕਲਿਆ ਹੋਵੇ ਫਿਰ ਕੀ ਕਰੋਗੇ? ਕਿਧਰੇ ਹੰਕਾਰ ਹੰਕੁਰ ਭੱਜ ਜੂ, ਪੂੜੇ ਵਰਗਾ ਮੂੰਹ ਹੋ ਜੂ। ਕਾਹਦਾ ਹੰਕਾਰ ਹੈ? ਹੰਕਾਰ ਤਾਂ ਆਤਮਾ ਦਾ ਹੈ। ਤੂੰ ਬ੍ਰਹਮ ਹੰਕਤਾ ਦੇ ਵਿੱਚ ਜਾ, ਤੈਨੂੰ ਲੱਗੇ ਪਤਾ ਵੀ ਕਿਤਨੀ ਤਾਕਤ ਆ ਉੱਥੇ। ਇਹ ਤਾਂ ਐਵੇਂ ਗੋਲੀਆਂ ਰੋੜਨ, ਗੋਲੀਆਂ ਰੋੜਨ। ਫਿਰ ਕਹਿੰਦੇ ਹੈਗਾ ਵਿਦਿਆ ਮਦ, ਚੰਗੇ ਚਾਰ ਅੱਖੜ ਪੜ ਜਾਣੇ, ਲੋਕਾਂ ਨੂੰ ਨਾ ਟਿਕਣ ਦੇਣਾ, ਆਓ ਮੇਰੇ ਨਾਲ ਚਰਚਾ ਕਰੋ, ਆਹ ਵਾਹ ਹੀ ਜਾਂ ਗੱਲਾਂ ਮਾਰੀ ਜਾਣੀਆਂ। ਫਿਰ ਕਹਿੰਦੇ ਧੰਨ ਮਾਧਵ ਹੈ। ਚਲੋ ਇੰਨਾ ਛੇ ਕਿਸਮ ਦਾ ਹੰਕਾਰ ਹੈ, ਕੈਸੇ ਸ਼ਾਂਤੀ ਆ ਜਾਵੇਗੀ? ਜਿਹੜੇ ਮਨ ਨੇ ਵਿਚਾਰ ਜਾਂ ਸਿਮਰਨ ਨੂੰ ਫੜਨਾ, ਉਹ ਤਾਂ ਦੱਬਿਆ ਪਿਆ ਹੰਕਾਰ ਦਾ। ਕ੍ਰਿਸ਼ਨ ਭਗਵਾਨ ਨੇ ਦੇਖਿਆ ਕਿ ਉਹ ਸਰਵੱਗ ਸੀ ਨਾ, ਜੇ ਉਹ ਪੰਗ ਹੁੰਦੇ ਨਾ ਤਾਂ ਫਿਰ ਵਿਦੁਰ ਨੂੰ ਕਿਸੇ ਨੇ ਤੀ ਪੁੱਛਣਾ? ਗਰੀਬ ਨੂੰ ਕੌਣ ਪੁੱਛ? ਵਿਚਾਰੇ ਗਰੀਬ ਰਵਿਦਾਸ ਨੂੰ ਕਿਹਨੇ ਪੁੱਛਣਾ ਤੀ ਫਿਰ, ਜੇ ਗੁਰੂ ਸਰਵੱਗ ਨਾ ਹੁੰਦਾ? ਆ ਇਸ ਤਰ੍ਹਾਂ ਉਹਦੇ ਅੰਦਰ ਸੀ ਹੰਕਾਰ, ਉਹ ਵਿਦੁਰ ਦੇ ਅੰਦਰ ਸੀ ਪ੍ਰੇਮ। ਪ੍ਰੇਮ ਨੇ ਖਿੱਚਿਆ ਕ੍ਰਿਸ਼ਨ ਭਗਵਾਨ ਨੂੰ। ਪੜੋ, ਪ੍ਰੇਮ ਨਾਲ ਭਗਤ ਖਿੱਚ ਲੈਂਦੇ ਨੇ।
ਪਾਓ ਭਗਤ ਦਾ ਭੁੱਖਾ ਗੋਬਿੰਦ ਮੇਰਾ, ਪਾਓ ਭਗਤ ਦਾ ਭੁੱਖਾ ਗੋਬਿੰਦ ਮੇਰਾ, ਗੋਬਿੰਦ
ਤਤਵੇ ਤੇ ਮਹਾਂਪੁਰਸ਼ ਨੇ ਜੈਸਾ ਸੁਭਾਵ ਬਾਲ ਦਾ ਇਹਦਾ ਹੁੰਦਾ, ਉਸਾ ਹੀ ਸੁਭਾਵ ਗਾਹਾਂ ਪੁੱਤਰ ਦਾ ਹੁੰਦਾ। ਕਿ ਉਹਦੀ ਅੰਸ਼ ਹੁੰਦੀ ਹੈ ਖੂਨ ਤੋਂ ਬਣਿਆ ਹੁੰਦਾ। ਆਹੋ ਦੱਸਿਆ ਪਰਮੇਸ਼ਰ ਵੀ ਪ੍ਰੇਮ ਦਾ ਭੁੱਖਾ ਹੈ। ਛੱਡ ਗਏ ਮਹਿਲਾਂ ਨੂੰ, ਛਪਰੀ ਨੂੰ ਜਾ ਕੇ ਖੜਕਾਇਆ ਖਿੜਕੀ ਨੂੰ। ਬਰਾਣੀ ਇਸ਼ਨਾਨ ਕਰਦੀ ਸੀ, ਬੇਵਲ ਹੋ ਗਈ। ਖੈਰ ਆ ਕੇ ਖਿੜਕੀ ਖੋਲ੍ਹੀ, ਚਾਦਰ ਸੁੱਟ ਦਿੱਤੀ, ਬਸਤਰ ਪਾਏ। ਕ੍ਰਿਸ਼ਨ ਭਗਵਾਨ ਜੀ ਬੈਠ ਗਏ ਚੌਂਕੜਾ ਮਾਰ ਕੇ। ਵਿਦੁਰ ਹੋਰ ਰਸਤੇ ਦੇ ਵਿੱਚ ਦੇਖਦਾ ਵੀ ਇੱਧਰ ਦੀ ਮੈਂ ਆਦਮ ਨਾਲ ਆਵਾਂਗਾ। ਉਹ ਗਰੀਬਾਂ ਕੋਲ ਕੀ ਸੀ ਗੁਰੂ? ਅਸਲੀ ਤਾਂ ਪਰਮੇਸ਼ੁਰ ਨੂੰ ਗਰੀਬ ਹੀ ਚੰਗੇ ਲੱਗਦੇ ਨੇ, ਇਹ ਨਹੀਂ ਲੱਗਦੇ ਜਿਹੜੇ ਲੋਕ ਨੇ ਦੂਏ ਨਹੀਂ। ਆਹ ਇਸ ਤਰ੍ਹਾਂ ਦੱਸਿਆ, ਬੈਠ ਗਏ ਹੁਣ ਧਰਤੀ 'ਤੇ ਹੀ ਬੈਠੇ ਨੇ। ਜੈਸੇ ਨਾਮਦੇਵ ਜੀ ਨੇ ਪਰਮੇਸ਼ੁਰ ਨੂੰ ਯਾਦ ਕਰਿਆ, ਪ੍ਰਗਟ ਹੋ ਗਿਆ, ਹੁਣ ਕੀ ਆ ਗਰੀਬ ਕੋਲ? ਅਤੇ ਆਪਣੇ ਤਾਂ ਜਾਂ ਕੋਠੀਆਂ 'ਚ ਵੜਦਿਆਂ ਉਰੀ ਕੁਰਸੀਆਂ ਸ਼ੁਰੀਆਂ ਹੋ ਜਾਂਦੀਆਂ ਨੇ, ਸ਼ੁਰੂ ਅਗੂਰੇ ਹੋਰ ਕਿਸਮ ਦੀਆਂ, ਉਦੋਂ ਗਾਂ ਹੋਰ ਕਿਸਮ ਦੀਆਂ, ਉਦੋਂ ਗਾਹਾਂ ਜਾਂ ਹੋਰ ਕਿਸਮ ਦੇ ਬੜੇ ਬੜੇ ਐਂ ਐਂ। ਤਾਂ ਗਰੀਬਾਂ ਕੋਲ ਕੀ ਹੁੰਦਾ ਗੁਰੂ? ਤਾਂ ਹੁਣ ਬੈਠਣ ਨੂੰ ਕੁਛ ਨਹੀਂ ਹੈ। ਨਾਮਦੇਵ ਨੇ ਚੱਕ ਕੇ ਇੱਟ ਰੱਖਤੀ। ਜੇ ਉਹ ਗੁਰੂ ਹੁੰਦਾ ਨਾ ਗੁਰੂ, ਤਾਂ ਨਾਮਦੇਵ ਦਾ ਭਾਗ ਲਾ ਦਿੰਦਾ ਕੁੱਟ ਕੁੱਟ, ਵੀ ਮੈਨੂੰ ਇੱਟ 'ਤੇ ਬਹਾਰਦਾ ਤੂੰ ਨਹੀਂ। ਗੁਰੂ ਸਰਵੱਗ ਹੁੰਦਾ, ਗੁਰੂ ਪ੍ਰੇਮ ਪਰਖਦਾ ਨਾ, ਆਪਾਂ ਤਾਂ ਮਾਇਆ ਪਰਖਦੇ ਹਾਂ ਨਾ। ਨਹੀਂ, ਉਹ ਵੀ ਇੱਟ 'ਤੇ ਬੈਠ ਗਿਆ ਭਗਵਾਨ, ਫਿਰ ਉਹਦਾ ਨਾ ਬੀਠਲ ਪੈ ਗਿਆ। ਚਲੋ, ਗੁਰੂ ਸਾਹਿਬ ਨੇ ਵੀ ਗੁਰਬਾਣੀ ਦੇ ਵਿੱਚ ਲਿਖਿਆ, ਬੀਠਲ ਪਹਿਲਾ ਕਾਇ ਕਰੇ। ਮਹਾਰਾਜ ਨੇ ਕਿਸੇ ਨਾਲ ਤਵਰਖਾ ਨਹੀਂ ਰੱਖਿਆ, ਜਿੱਥੇ ਹਕੀਕਤ ਆ ਉਹ ਲਿਖੀ ਆ ਗੁਰਬਾਣੀ ਦੇ ਵਿੱਚ। ਚਾਹੇ ਕਿਸੇ ਮਤ ਦਾ ਸੀ ਕੋਈ ਪ੍ਰੇਮੀ, ਮਤ ਦਾ ਸਵਾਦ ਨਹੀਂ ਹੈ ਪਰਮਾਰਥ ਦੇ ਨਾਲ, ਵਿਹਾਰ ਨਾਲ ਹੈ ਮਤ ਦਾ ਸਵਾਦ। ਬੜੇ ਉੱਚੇ ਦਾ ਇਹ ਵੀ ਵਿਹਾਰ ਨਾਲ, ਈਚ ਨੂਚ ਦਾ, ਊਚ ਨੀਚ ਦਾ ਇਹ ਵੀ ਵਿਹਾਰ ਨਾਲ ਹੈ, ਪਰਮਾਰਥ ਨਾਲ ਨਹੀਂ ਹੈ। ਆਓ ਇਸ ਤਰ੍ਹਾਂ ਬੈਠ ਗਏ। ਵਿਦੁਰ ਜੀ ਬਾਹਰ ਨੇ, ਵਿਚਾਰਿਆਂ ਨੇ ਕੇਲੇ ਲਿਆਂਦੇ, ਕੇਲੇ ਹੀ ਸਸਤੇ ਹੁੰਦੇ ਨੇ ਸਭ 'ਤੇ, ਰੱਖ ਲੈ ਲਿਆ ਕੇ। ਹੁਣ ਉਸ ਨੂੰ ਬਿਦਰਾਣੀ ਨੂੰ ਆਪਣੇ ਸਰੀਰ ਦੀ ਸੋਝੀ ਨਹੀਂ ਹੈ, ਜਾਣੀ ਪਦਾਰਥ ਨੂੰ ਅਨੁਭਵ ਨਹੀਂ ਕਰ ਸਕਦੀ ਵੀ ਇਹ ਪਦਾਰਥ ਕੀ ਹੈ। ਇਸੇ ਨੂੰ ਤਾਂ ਪ੍ਰੇਮ ਕਹਿੰਦੇ ਨੇ, ਜਿੱਥੇ ਅਨੁਭਵ ਆ ਪਦਾਰਥਾਂ ਦਾ ਉੱਥੇ ਪ੍ਰੇਮ ਨਹੀਂ ਹੈ ਨਾ। ਉਹ ਤਾਂ ਦੁਆਇਤ ਹੈ, ਉੱਥੇ ਤਾਂ ਦੁਆਇਤ ਆ ਗਈ। ਹੁਣ ਉਸਨੇ ਕੇਲਾ ਛਿੱਲਿਆ, ਬੈਠੇ ਨੇ ਮਾਤਾ ਦੀ ਅਵਸਥਾ ਨੂੰ ਦੇਖਦੇ ਨੇ ਭਗਵਾਨ ਜੀ। ਜਿਹੜਾ ਗੁੱਦਾ ਸੀ ਨਾ, ਸਾਰ ਵਸਤੂ ਗੁੱਦਾ ਹੁੰਦਾ ਹੈ ਕੇਲੇ ਦੇ ਵਿੱਚ, ਹਰ ਇੱਕ ਵਸਤੂ ਪਰਦੇ ਦੇ ਵਿੱਚ ਹੁੰਦੀ ਹੈ। ਦੇਖ ਲਓ, ਜਿੰਨੀਆਂ ਵੀ ਵਸਤੂ ਸਾਰੀਆਂ ਪਰਦੇ 'ਚ ਨੇ ਪਹਿਲਾਂ, ਬਾਅਦ ਪਰਦਾ ਲਾ ਕੇ ਫਿਰ ਉਹ ਅਸਲ ਵਸਤੂ ਵਿੱਚ ਹੁੰਦੀ ਆ। ਸਾਰੇ ਫਲ ਦੇਖ ਲਓ ਤੁਸੀਂ, ਕੁਛ ਦੇਖ ਲਓ। ਆਤਮਾ ਵੀ ਕਿਸੇ ਪਰਦੇ 'ਚ ਹੀ ਬੈਠਾ ਨਾ, ਸਰੀਰ ਰੂਪੀ ਪਰਦਾ ਆਤਮਾ 'ਤੇ ਆਇਆ ਹੋਇਆ ਜਿਹੜਾ, ਐਸਾ ਜਿਹੜਾ ਗੁੱਦਾ ਸੀ ਉਸ ਮਾਤਾ ਨੇ ਬਾਹਰ ਸੁੱਟ ਦਿੱਤਾ। ਅਤੇ ਜਿਹੜੇ ਛਿਲਕੇ ਸੀ ਨਾ, ਛਿਲਕੇ ਉਹ ਭਗਵਾਨ ਨੂੰ ਫੜਾ ਦਿੱਤੇ, ਭਗਵਾਨ ਨੂੰ ਹੁਣ ਖਾਣੇ ਸ਼ੁਰੂ ਕਰੇ ਉਸਨੇ। ਬਹੁਤ ਖੁਸ਼ ਨੇ ਭਗਵਾਨ ਜੀ, ਬੈਠੇ ਨੇ, ਕਹਿ ਲਗੇ ਮਾਤਾ ਸਾਨੂੰ ਕਿਤੇ ਕਿਤੇ ਆ ਜਾ ਭੋਜਨ ਮਿਲਦਾ, ਰੋਜ਼ ਨਹੀਂ। ਕਿਆ ਤ੍ਰੇਤੇ ਯੁੱਗ ਦੇ ਵਿੱਚ ਜਾਂ ਭਗਵਾਨ ਰਾਮ ਚੰਦਰ ਦੇ ਸਰੂਪ 'ਚ ਸੀ ਨਾ ਅਸੀਂ, ਭੀਲਣੀ ਨੇ ਸਾਨੂੰ ਬੇਰ ਖਿਲਾਏ ਸੀਗੇ। ਭੀਲਣੀ ਨੇ, ਭੀਲਣੀ ਕਹਿੰਦੇ ਆ ਜਿਹੜੀਆਂ ਬਾਹਰ ਐ ਨੀਵੀਆਂ ਜਾਤਾਂ ਜਿਹਨਾਂ ਨੂੰ ਮੰਨੇ, ਜਾਤ ਨੀਵੀਆਂ, ਸਰੀਰ ਤਾਂ ਆਪਣੇ ਵਰਗਾ ਹੀ ਹੈ, ਸਰੀਰ 'ਚ ਤਾਂ ਨਹੀਂ ਫਰਕ ਹੈ, ਇਹ ਤਾਂ ਵਿਹਾਰ ਮਾਤਰ ਗੱਲਾਂ ਬਣਾਈਆਂ ਹੋਈਆਂ ਨੇ। ਇਹ ਵੀ ਕਿਸੇ ਨੇ ਬਣਾਈਆਂ ਹੀ ਨੇ, ਕੋਈ ਨਾਲ ਨਹੀਂ ਲੈ ਕੇ ਆਇਆ ਕਿਤੇ, ਜਾਂ ਜੰਮਦਾ ਲਿਖਿਆ ਹੁੰਦਾ ਵੀ ਤੂੰ ਫਲਾਨਾ। ਜਿਹੜੀ ਬਿਆਦਰੀ 'ਚ ਜੰਮ ਪੈਂਦਾ ਉਸੇ ਦਾ ਹੀ ਨਾਂ ਪੈ ਜਾਂਦਾ, ਹੋਰ ਕੀ ਇਹ? ਨਾ ਬਿਆਦਰੀ ਨੇ ਨਾਲ ਜਾਣਾ, ਨਾ ਸਰੀਰ ਨੇ ਨਾਲ ਜਾਣਾ, ਜਿਹੜਾ ਕੰਮ ਨਾਲ ਜਾਣਾ ਉਹ ਨਾਲ ਜਾਣਾ। ਆਹ ਇਸ ਤਰ੍ਹਾਂ ਦੱਸਿਆ। ਤਾਂ ਵਿਦੁਰ ਜੀ ਆ ਗਏ, ਚਾਹ ਚੜ੍ਹ ਗਿਆ ਵਿਦੁਰ ਨੂੰ ਤਾਂ ਦੇਖ ਕੇ, ਨਮਸਕਾਰ ਕਰੀ। ਜਦ ਬਦਰਾਣੀ ਨੇ ਕੇਲਾ ਛਿਲ ਕੇ ਛਿਲਕਾ ਭਗਵਾਨ ਨੂੰ ਫੜਾਇਆ, ਹੱਥ ਫੜ ਲਿਆ,
ਵਿਦਰ ਨੇ ਹੱਥ ਫੜ ਲਿਆ, ਕਮਲੀਏ ਕਿਤੇ ਕਿ ਤਾਂ ਹੀ ਭਗਵਾਨ ਸਾਡੇ ਘਰ ਆਏ ਨੇ, ਤੂੰ ਗੁੱਦੇ ਦੀ ਬਜਾਏ ਛਿਲਕਾ ਖਿਲਾਉਣੀ ਆ ਭਗਵਾਨ ਨੂੰ, ਹਟ ਜਾ ਕਹਿੰਦੇ ਪਰੇ। ਹੁਣ ਵਿਦਰ ਨੇ ਕੇਲਾ ਛਿਲਿਆ, ਕੇਲਾ ਛਿਲ ਕੇ ਜਿਹੜਾ ਛਿਲਕਾ ਦੀ ਬਾਹਰ ਸੁੱਟ ਦਿੱਤਾ, ਫਿਰ ਗੁੱਦਾ ਫੜਾਇਆ। ਕ੍ਰਿਸ਼ਨ ਭਗਵਾਨ ਕਹਿੰਦੇ ਵਿਦਰ ਜੀ ਖਾ ਤਾਂ ਲੈਂਦੇ ਹਾਂ ਪਰ ਉਹ ਰਸ ਨਹੀਂ ਆਉਣਾ ਹੈ, ਜਿਹੜਾ ਰਸ ਛਿਲਕਿਆਂ ਦੇ ਵਿੱਚ ਸੀ ਨਾ ਉਹ ਰਸ ਤਾਂ ਪ੍ਰੇਮ ਦਾ ਸੀ। ਸਾਰਾ ਜੋ ਸੀ ਪੜ੍ਹੋ ਪ੍ਰੇਮ ਨਾਲ, ਨਵੇਚਰ ਪਦਾਰਥਾਂ ਦਾ ਭੁੱਖਾ ਨਹੀਂ ਆਪਾਂ ਭੁੱਖੇ, ਆਪਣੀ ਭੁੱਖ ਕਦੀ ਕਰ ਮਿਟੂਗੇ। ਤੂੰ ਵੀ ਪ੍ਰੇਮੀ ਹੈ ਪਰ ਉਹ ਜਿਹੜਾ ਰਸਤੀ ਨਾ ਛਿਲਕਿਆਂ ਵਿੱਚ ਗੁੱਦੇ 'ਚ ਨਹੀਂ ਹੈ। ਫਿਰ ਵਿਦਰ ਕਹਿਣ ਲੱਗਾ ਤੂੰ ਫੇਰ ਗਲਤੀ ਕਰੇਗੀ, ਮੈਂ ਪ੍ਰਸ਼ਾਦ ਤਿਆਰ ਕਰੂੰਗਾ ਕ੍ਰਿਸ਼ਨ ਭਗਵਾਨ ਨੂੰ। ਉਹ ਕਹਿ ਲੱਗੀ ਸਵਾਮੀ ਜੀ ਤੁਸੀਂ ਕਰ ਲਓ, ਇੱਕੋ ਹੀ ਗੱਲ ਹੈ, ਤੁਸੀਂ ਕਰ ਲਿਆ ਕਿ ਮੈਂ ਕਰ ਲਿਆ। ਹੁਣ ਉਸਨੇ ਸਾਗ ਰੰਨਿਆ, ਸਾਗ ਇਮਾਨ ਚੰਗਾ ਮੰਨਿਆ ਜਾਂਦਾ ਸੀ ਪਿਛਲੇ ਜਮਾਨਿਆਂ 'ਚ, ਅੱਜ ਕੱਲ੍ਹ ਸਾਗ ਨੂੰ ਕਹਿੰਦੇ ਕੀ ਘਾਹ ਫੂਸ ਜਿਹਾ ਦਿਨ ਲਿਆ ਅੱਜ ਕੱਲ੍ਹ ਦੇ ਮੁੰਡੇ ਨੇ ਜਿਹੜੇ। ਅਸੀਂ ਅਫਰੀਕਾ 'ਚ ਗਏ ਮਹਾਰਾਜ ਦੀ ਕਿਰਪਾ ਨਾਲ, ਉੱਥੇ ਰਹੇ 14 ਮਹੀਨੇ, ਤਾਂ ਮਹਾਰਾਜ ਜੀ ਸਾਗ ਨਾਲ ਪ੍ਰਸ਼ਾਦਾ ਛਕਦੇ ਹੁੰਦੇ ਸਨ, ਮੱਕੀ ਦਾ ਦੇਸੀ ਸਾਗ ਹੁੰਦਾ, ਉਹਦੇ 'ਚ ਦੇਸੀ ਸਰੋਂ ਸੀ ਅਫਰੀਕਾ 'ਚ। ਤਾਂ ਜਿਹੜੇ ਕੋਠੀ ਵਾਲੇ ਮੁੰਡੇ ਸੀ ਨਾ, ਉਹ ਕੂਕਾ ਸੀ, ਕੂਕਾ ਇੱਕ ਰਾਏਕੋਟ ਕੋਲ ਦਾ ਸੀ, ਤਾਜਪੁਰ ਦਾ, ਉਹਦੀ ਕੋਠੀ 'ਚ ਮਹਾਰਾਜ ਰਹਿੰਦੇ ਸਨ। ਉਹ ਫਿਰ ਕਿਹਾ ਕਰਨਾ ਘਾਹ ਫੂਸ ਜਿਹਾ ਤਾਂ ਜਿਹੜੇ ਕੋਠੀ ਵਾਲੇ ਮੁੰਡੇ ਸੀ ਨਾ, ਉਹ ਕੂਕਾ ਸੀ, ਕੂਕਾ ਇੱਕ ਰਾਏਕੋਟ ਕੋਲ ਦਾ ਸੀ, ਤਾਜਪੁਰ ਦਾ, ਉਹਦੀ ਕੋਠੀ 'ਚ ਮਹਾਰਾਜ ਰਹਿੰਦੇ ਸਨ। ਉਹ ਫਿਰ ਕਿਹਾ ਕਰਨਾ ਘਾਹ ਫੂਸ ਜਿਹਾ ਰਹਿਣ ਲੈਂਦੇ ਤੁਸੀਂ ਘਾਹ ਫੂਸ, ਉਹ ਇਸ ਤਰ੍ਹਾਂ ਦਾ ਕ੍ਰਿਸ਼ਨ ਭਗਵਾਨ ਨੂੰ ਫਿਰ ਸਾਗ ਰਹਿੰਦੇ ਹਾਂ। ਸਾਗ ਤਾਂ ਰਹਿੰਦਾ ਤਾਂ ਵਧੀਆ, ਬਹੁਤ ਵਧੀਆ ਅਤੇ ਮੱਖਣੀ ਵਰਗਾ, ਪਰ ਵਿੱਚ ਲੂਣ ਪਾਉਣਾ ਭੁੱਲ ਗਿਆ, ਲੂਣ ਨਹੀਂ ਪਾਇਆ। ਬਗੈਰ ਲੂਣ ਤੋਂ ਕੋਈ ਸਬਜ਼ੀ ਹੋਵੇ ਕੁਛ ਹੋਵੇ ਉਹ ਚੰਗਾ ਨਹੀਂ ਲੱਗਦਾ ਹੁੰਦਾ, ਹੈ ਨਾ ਇਸੇ ਤਰ੍ਹਾਂ। ਖੈਰ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ, ਪ੍ਰੇਮ ਚੀਜ਼ ਐਸੀ ਹੈ। ਕੋਲੀ ਚ ਪਾ ਕੇ ਸਾਗ ਤੇ ਪ੍ਰਸ਼ਾਦੇ ਲਿਆ ਕੇ ਕ੍ਰਿਸ਼ਨ ਭਗਵਾਨ ਦੇ ਅੱਗੇ ਰੱਖ ਦਿੱਤੇ, ਸ਼ਗਨੇ ਸ਼ੁਰੂ ਕਰ ਦਿੱਤੇ। ਕਹਿੰਦੇ ਬਹੁਤ ਰਸ ਆ ਭਾਈ ਪ੍ਰਸ਼ਾਦਿਆਂ ਦੇ ਵਿੱਚ। ਤਾਂ ਜਦ ਫਿਰ ਸ਼ੀਤ ਪ੍ਰਸ਼ਾਦ ਛਕਿਆ, ਸਾਗ ਦੇ ਵਿੱਚ ਨੂਣ ਨਹੀਂ ਹੈ। ਹੈਰਾਨ ਹੋ ਗਿਆ ਬੇਦਰ ਜੀ, ਕਹਿਣ ਲੱਗਾ ਮਹਾਰਾਜ ਜੀ ਸਾਤੋਂ ਤਾਂ ਭੁੱਲਾਂ ਹੁੰਦੀਆਂ ਨੇ। ਕਹਿੰਦੇ ਨਹੀਂ ਭੁੱਲਾਂ ਨਹੀਂ ਹਨ, ਇਹ ਆਮ ਦੁਨੀਆਂ ਨੂੰ ਭੁੱਲਾਂ ਹੋਣਗੀਆਂ ਗਿਆਨੀਆਂ ਨੂੰ, ਬਈ ਸਾਗ ਦੇ ਵਿੱਚ ਨੂਣ ਨਹੀਂ ਪਾਇਆ। ਕਹਿੰਦੇ ਭੁੱਲਾਂ ਨਹੀਂ ਬੇਦਰ ਜੀ, ਇਹ ਤਾਂ ਪ੍ਰੇਮ ਹੈ। ਪ੍ਰੇਮ ਪ੍ਰੇਮ ਇੱਕ ਬਹੁਤ ਉੱਚੀ ਵਸਤੂ ਹੈ। ਗੁਰੂ ਸਾਹਿਬ ਜੀ ਨੇ ਵੀ ਲਿਖਿਆ, ਜਾ ਪ੍ਰੇਮ ਉਹਦੀ 'ਤੇ ਚੜਿਆ ਜਾਵੇਗਾ ਨਾ ਅਤੇ ਪਰਮੇਸ਼ਰ ਦਾ ਮਿਲਾਪ ਹੋ ਜਾਵੇਗਾ ਇਸ ਜੀਵ ਨੂੰ। ਪਰ ਉਹ ਪ੍ਰੇਮ ਵਾਲੇ ਨੂੰ ਦੱਸਿਆ, ਆਪਣਾ ਪ੍ਰੇਮ ਹੀ ਨਹੀਂ ਹੈ ਗੁਰੂ ਨਾਲ।
ਨਹੀਂ ਪ੍ਰਭੂ ਪਾਇਓ ਜੀ ਜਿਨ ਪ੍ਰੇਮ,
ਮਾਰਾ ਪ੍ਰੇਮ ਗੁਰੂ ਸਾਹਿਬ ਵਾਲੇ ਮਹਾਰਾਜ ਦਾ
ਪਾਇਓ ਜਿਨ ਪ੍ਰੇਮ,
ਪਾਇਆ ਨਾ ਪ੍ਰਭੂ ਜਾਵੇਗੀ ਤਾਂ ਪਰਮੇਸ਼ਰ ਦਾ ਮਿਲਾਪ ਹੋ ਜਾਵੇਗਾ। ਯਾਨੀ ਜਿਹੜਾ ਜੀਵ ਆਤਮਾ ਨਾ, ਜੀਵ ਉਹ ਪਰਮਾਤਮਾ ਦੇ ਵਿੱਚ ਮਿਲ ਜਾਵੇਗਾ। और सारी रात बचन बला सुनते रहे। ताही गुरु साहब ने लिखिया है ना, पली सहावी छपरी, या पंजवें पातशाह महाराज हेमे की छपरी च गए ने, उत्थे फिर छपरी की बड़ियाई, पली सहावी छपरी जा मैं गुण गाए, कित ही काज ना धौल हर महल हवेलियां कोठियां माड़ियां कित कम नहीं कहते। हाँ जे इन्हां दे विच भी परमेश्वर का भजन हुंदा, इह वी सोह नीक ने, पर फरका नहीं रखिया महाराज जी ने किसे नाल, हकीकत दस दित्ती योग साहिब, किती काज ना धौल हर जित हर दिसराए। पढ़ो प्रेम नाल जिथे कहिंदे हरी राजा सुनदा ना, चाहे महल ने चाहे छपरी आ, वह कहिंदे उपमा योग है। पढ़ो प्रेम नाल
जिथे बैठ के हरी दे गुण गाए,
उथे दा वरम विचार हुंदी रही है सारी रात। करते रहे जीव और आत्मा दे एक बोधक वचन ने, है बाणियों ही पर आप समझ नहीं सकते। उस जिहड़ा जीव अलहदा है ना, वो वचना द्वारा इस नूं आत्मा च इकमिक कर देंगे, जीवपना ला देंगे, आत्मा प्रकाश कर देंगे। ਇਸ ਨੂੰ ਕਹਿੰਦੇ ਨੇ ਮੁਕਤ। ਜਿਉਂਦਾ ਹੀ ਮੁਕਤ ਹੋ ਜਾਂਦਾ, ਇਹਨੂੰ ਜੀਵਨ ਮੁਕਤ ਕਹਿੰਦੇ ਨੇ। ਜਿਹੜਾ ਜਿਉਂਦਾ ਮੁਕਤ ਨਹੀਂ ਹੋਇਆ, ਮਰ ਕੇ ਨਹੀਂ ਹੋ ਸਕਦਾ। ਬਸ ਜਿਉਂਦੇ ਜੀ ਮੁਕਤ ਹੋਵੋ ਪਹਿਲਾਂ, ਤਦ ਜਾ ਕੇ ਵਿਦੇਹ ਮੁਕਤ ਮਿਲੇਗੀ, ਨਹੀਂ ਤਾਂ ਫਿਰ ਊਈ ਮਰ ਜਾਂਗੇ ਜਿਵੇਂ ਆਮ ਦੁਨੀਆ ਮਰਦੀ ਹੈ। ਕਿਸੇ ਨੇ ਨਹੀਂ ਪੁੱਛਣਾ ਆਪਾਂ ਨੂੰ। ਆਹ ਇਸ ਤਰ੍ਹਾਂ ਸਵੇਰ ਹੋਇਆ, ਕ੍ਰਿਸ਼ਨ ਭਗਵਾਨ ਦੁਰਯੋਧਨ ਦੇ ਮਹਿਲਾਂ ਕੰਨੀ ਨੂੰ ਆਏ। ਘਰ ਉਹਨਾਂ ਨੇ ਵੀ ਦੇਖ ਲਿਆ ਵੀ ਉਹ ਵਿਦੁਰਲੀ ਛਪਰੀ 'ਚ ਚਲੇ ਗਏ। ਬੜਾ ਉਹਨਾਂ ਨੇ ਗੁੱਸਾ ਮੰਨਿਆ। ਇੱਕ ਤਾਂ ਇਹ ਰਾਜੇ ਦੀ ਅਸੀਸ 'ਤੇ ਨਹੀਂ ਆ ਗਰੀਬ ਦੀ ਛਪਰੀ 'ਚ ਬੈਠਣਾ ਜਾ ਕੇ, ਪਰ ਇਹ ਰਾਜਾ ਨਹੀਂ ਨਾ, ਇਹ ਤਾਂ ਗੁਰੂ ਹੈ। ਰਾਜਾ ਨਹੀਂ ਜਾ ਸਕੇਗਾ ਕਦੇ ਵੀ। ਅਤੇ ਅੱਜ ਕੱਲ੍ਹ ਦਾ ਜਿਹੜਾ ਕੰਮ ਹੈ, ਇਹ ਤਾਂ ਖੁਦਗਰਜ਼ੀ ਆ। ਜਿਹੜੇ ਭੱਜੇ ਫਿਰਦੇ ਨੇ ਲੋਕ, ਇਹਦਾ ਖੁਦਗਰਜ਼ੀ ਨੂੰ ਭੱਜੇ ਫਿਰਦੇ ਨੇ ਗਰੀਬਾਂ ਦੇ ਘਰੀ, ਊਂ ਨਹੀਂ ਫਿਰਦੇ ਨਾ ਐਸਾ ਇਹ। ਅਤੇ ਕ੍ਰਿਸ਼ਨ ਭਗਵਾਨ ਜਦ ਗਏ, ਉਹਨੂੰ ਹੰਕਾਰੀ ਸੀ ਹੰਕਾਰੀ। ਕ੍ਰਿਸ਼ਨ ਭਗਵਾਨ ਨੂੰ ਕਹਿੰਦਾ, ਬਹੁਤ ਵੱਧ ਘੱਟ ਬੋਲਿਆ, ਕਹਿੰਦੇ ਸੁਣਿਆ ਤੂੰ ਨਰੇਸ਼ ਆ ਰਾਜਾ ਹੈ, ਤੂੰ ਮੇਰੇ ਮਹਿਲਾਂ ਨੂੰ ਛੱਡ ਕੇ ਅਸੀਂ ਕਿਤਨੀ ਤਿਆਰੀ ਕਰੀ ਤੇਰੀ ਖਾਤਰ, ਤੂੰ ਇੱਕ ਗਰੀਬ ਦੀ ਕੁੱਲੀ ਦੇ ਵਿੱਚ ਜਾ ਕੇ ਵੜ ਗਿਆ, ਤੈਨੂੰ ਸ਼ਰਮ ਨਹੀਂ ਆਈ? ਕਹਿੰਦਾ ਸ਼ਰਮ ਮੇਰੇ 'ਚ ਹੈ ਹੀ ਨਹੀਂ ਭਗਵਾਨ। ਕਹਿੰਦਾ ਭਗਵਾਨ ਦੇ ਵਿੱਚ ਸ਼ਰਮ ਚਲੀ ਜਾਵੇਗੀ? ਸ਼ਰਮ ਤਾਂ ਸਰੀਰ 'ਚ ਹੁੰਦੀ ਆ ਗੁਰਮੁਖੋ। ਭਗਵਾਨ ਔਰ ਆਤਮਦਰਸ਼ੀ, ਉਹ ਸ਼ਰਮ ਨਹੀਂ ਹੁੰਦੀ, ਉਹ ਤਾਂ ਆਤਮਾ ਹੁੰਦੇ ਨੇ, ਸਰੀਰ ਉਹ ਹੁੰਦੇ ਨਹੀਂ। ਅਨਪੜ੍ਹੋ ਪ੍ਰੇਮ ਨਾਲ ਐਸਾ
ਰਾਜਨ
ਰਾਜਾ ਕੋਲੋਂ ਅਹੰਕਾਰ ਹੋ ਜਾਂਦਾ ਹੈ, ਮੈਂ ਰਾਜੇ ਕੋਲ ਜਾਂਦਾ। ਸਾਹਿਬ ਜੀ ਨੇ ਲਿਖੀ ਹੈ ਬਾਣੀ, ਰਾਜਨ ਕਵਨ ਤੁਮਾਰੇ ਆਵੇ, ਐਸਾ ਭਾਉ ਵਿਦੁਰ ਕੋ ਦੇਖਿਆ, ਦੇਖਿਓ ਗਰੀਬ ਮੋਏ ਭਾਵੇ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ ਹਾਥੀਆਂ ਨੇ ਬੁਲਾਤਾ। ਅੱਜ ਕੱਲ੍ਹ ਹੋਰ ਨੇ ਅਜਗਾੜ ਜਿਹਾ, ਕ੍ਰਿਸ਼ਨ ਭਗਵਾਨ ਨੂੰ ਤਾਂ ਜਾਣਿਆ ਤਾਂ ਆਮ ਆਦਮੀ ਜਾਣ ਲਿਆ। ਹਸੀ ਦੇਖ ਭਰਮ ਤੇ ਭੁੱਲਾ ਸ੍ਰੀ ਭਗਵਾਨ ਨਾ ਜਾਣਿਆ। ਵੱਧ ਘੱਟ ਬੋਲਿਆ ਨਾ ਉੱਥੇ ਤੈਨੂੰ ਪਾਣੀ ਵੀ ਨਹੀਂ ਮਿਲਿਆ, ਸਾਡੇ ਦੁੱਧ ਖੀਰਾਂ ਖੱਟ ਰਸ ਭੋਜਨ ਤਿਆਰ ਕੀਤੇ ਹੋਏ ਸਨ, ਖੀਰ ਸਮਾਨ ਸਾਗ ਮੈਂ ਪਾਇਆ। ਕਹਿੰਦੇ ਤੇਰੇ ਖੀਰ ਨਾਲ ਸਾਗ ਸਵਾਦ ਸੀਗਾ ਕਿ ਉਹਦੇ 'ਚ ਪ੍ਰੇਮ ਦੀ ਖੁਸ਼ਬੋ ਸੀ। ਇਹ ਤਾਂ ਸੁੱਕਾ ਹੀ ਸੀ, ਲਹੂ ਲਹੂ ਨਿਚੋੜਾ ਹੋਇਆ ਸੀ ਗਰੀਬਾਂ ਦਾ। ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕਰ ਅਨੰਦ ਬਨੋਦੀ, ਜਾਤ ਨਾ ਕਾਹੂ ਕੀ ਮਾਨੀ। ਭਗਵਾਨ ਤਾਂ ਜਾਤਾਂ ਪਾਤਾਂ ਤੋਂ ਉੱਚਾ, ਉਹ ਤਾਂ ਪ੍ਰੇਮ ਪਰਖਦਾ ਕਰੂੰ। ਆ ਭਾਈ ਗੁਰਦਾਸ ਜੀ ਨੇ ਲਿਖੇ, ਆਇਆ ਸੁਣਿਆ ਬਿਦਰ ਦੇ, ਦੁਰਯੋਧਨ ਬੋਲੇ ਹੋਏ ਰੁੱਖਾ। ਰੁੱਖ ਬਣਾ ਤਾਂ ਹੁੰਦਾ ਹੀ ਆ ਹਕੂਮਤ ਦੇ ਵਿੱਚ, ਗੁਰਮੁਖ ਰੁੱਖ ਬਣਾਈਆਂ ਔਰ ਕੀ ਆਏ, ਕਹੋ ਨਹੀਂ ਕਿੱਧਰ ਨੂੰ ਜਾਣਗੇ ਰੁੱਖ ਬਣੇ ਦੇ ਮਾਰੇ ਹੋਏ। ਜੈਸੇ ਕਟਾਰੂ ਸੀ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ, ਦੁਕਾਨ ਕਰਦਾ ਸੀ ਵਿਚਾਰਾ ਆਪਣਾ, ਗੁਜਰਾਨ ਕਰਦਾ ਸੀ, ਬੱਚੇ ਪਾਲਦਾ ਸੀ, ਪੂਰਾ ਤੋਲਦਾ ਸੀ, ਨਜਾਇਜ਼ ਨਹੀਂ ਜਾਇਜ਼ ਮੁਨਾਫ਼ਾ ਲੈਂਦਾ ਸੀ। ਅੱਜ ਕੱਲ੍ਹ ਦਾ ਦੁਨੀਆ 1 ਰੁਪਈਏ ਦੇ 20 ਬਣਾਉਂਦੀ ਹੈ, ਐਸਾ ਨਹੀਂ। ਦਸਵਾਂ ਦੱਸਿਆ, ਦਸਵਾਂ ਹਿੱਸਾ ਇਉਂ ਹੈ। ਅਤੇ ਕਿਸੇ ਵਿਰੋਧੀ ਨੇ ਵੱਟਾ ਛੱਡ ਦਿੱਤਾ, 5 ਮਜ਼ਦੂਰੀ ਪੈਸੇ ਘੱਟ। ਮਜ਼ਦੂਰੀ ਪੈਸੇ ਧੇਲੇ ਨੂੰ ਕਹਿੰਦੇ ਨੇ, ਉਹ ਡੱਬਲ ਹੁੰਦੇ ਨੇ, ਦੂਏ ਤਾਂ ਗੋਲ ਜਿਹੜੇ ਹੁੰਦੇ ਨੇ। ਤਾਂ ਫਿਰ ਥਾਣੇ 'ਚ ਰਿਪੋਰਟ ਕਰਤੀ, ਉਹ ਵੀ ਹਕੂਮਤ ਜਿਹੜਾ ਥਾਣਾ ਹੁੰਦਾ, ਦੇਖੋ ਪਿੰਡਾਂ ਦੇ ਵਿੱਚ ਕਿਵੇਂ ਵੱਧ ਘੱਟ ਬੋਲਦੇ ਨੇ, ਜਾ ਕੇ ਊਂ ਬੋਲ ਕੇ ਦਿਖਾ ਲੈਣ, ਤਾਂ ਊਂ ਬੋਲ ਕੇ ਦਿਖਾਉਣ ਜੇ ਭਾਗ ਨਾ ਲਾ ਲੈਣ ਜ਼ਮੀਨਦਾਰ। ਉਹਨਾਂ ਕੋਲ ਹਕੂਮਤ ਹੁੰਦੀ ਆ, ਹਕੂਮਤ ਦੇ ਜ਼ੋਰ ਨਾਲ ਅਗਲਾ ਵੱਧ ਘੱਟ ਬੋਲਦਾ ਨਾ। ਸਵੇਰੇ ਆ ਗਿਆ ਲੈ ਕੇ 4-5 ਚਪਾਹੀ ਹੁੰਦੇ ਨੇ ਥਾਣੇਦਾਰ ਨਾਲ, ਵੱਧ ਨਹੀਂ ਹੁੰਦੇ। ਹੁਣ ਤਿਲਕੂ ਵਿਚਾਰਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਆਉਂਦਾ, ਉਹ ਮੂਹਰੇ ਖੜ੍ਹੇ ਨੇ ਸਾਹਮਣੇ, ਉਹ ਥਾਣੇਦਾਰੀ ਦੇ ਲੈ ਕੇ ਕਹਿੰਦਾ, ਉਹ ਕਟਾਰੂ, ਕਹਿੰਦਾ ਸਰਕਾਰ, ਕਹਿੰਦਾ ਸੁਣਿਆ ਤੂੰ ਘੱਟ ਵੱਟੇ ਰੱਖਦਾ ਹੈ, ਕਹਿੰਦਾ ਸਰਕਾਰ ਮੈਂ 5ਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ ਹਾਂ, ਮੈਂ ਤਾਂ ਪੂਰਾ ਤੋਲਦਾ, ਜਾਇਜ਼ ਮੁਨਾਫ਼ਾ ਲੈਂਦਾ। ਖੋਲ ਕਹਿੰਦੇ ਦੁਕਾਨ, ਪੁੱਜਾਂ ਬਿਮਾਰੀਆਂ ਵਿਚਾਰੇ ਦੇ ਦੋ ਤਿੰਨ, ਇਹ ਵੀ ਹੁੰਦਾ ਨਾ, ਜ਼ੋਰ ਹੈ ਜਾਂ ਹੋਰ ਕੀ ਹੈ। ਜਵਾਨਾਂ ਦਾ ਤਾਂ ਦੇਣਾ ਪੈਣਾ, ਇੱਥੇ ਨਹੀਂ ਅੱਗੇ ਅਗਲੀ ਤਾਂ ਇੱਥੇ ਹੀ ਮਿਲ ਜਾਣਾ। ਆਹ ਇਸ ਤਰ੍ਹਾਂ ਹੁੰਦਾ ਹੈ, ਜਿਹੜਾ ਕਿਸੇ ਨਾਲ ਧੱਕਾ ਕਰਦਾ, ਧੱਕਾ ਤਾਕਤ ਨਾਲ ਕਰਦਾ, ਉਹ ਤਾਂ ਨਹੀਂ ਕਰਦਾ ਕੋਈ ਕਿਸੇ ਨਾਲ, ਚਾਹੇ ਕੋਈ ਆ ਕਿਸੇ ਮੱਤ ਦਾ, ਚਾਹੇ ਐਂ ਤਾਂ ਨਹੀਂ ਵੀ ਕੋਈ ਮੱਤ ਨਹੀਂ, ਸਾਰਿਆਂ ਮੱਤਾਂ 'ਚ ਹੀ ਧੱਕਾ ਹੈ, ਜਿਹਦੇ ਕੋਲ ਕੋਈ ਤਾਕਤ ਹੈ। ਆਹੋ ਇਸ ਤਰ੍ਹਾਂ, ਤਾਂ ਫਿਰ ਉਹ ਉਸੇ ਤਰ੍ਹਾਂ ਹੀ ਕੌੜ ਬੋਲਿਆ ਨਾ ਕੌੜ, ਔਰ ਇਸੇ ਤਰ੍ਹਾਂ ਇਹ ਹਕੂਮਤ ਦਾ ਮਧ ਹੈ ਉਸਨੂੰ ਦੁਰਯੋਧਨ ਨੂੰ। ਪਰ ਵੱਟਾ ਦਾ ਤਾਂ ਊਂ ਪੂਰਾ ਉਤਰਿਆ ਸੀ, ਆਪਾਂ ਇੱਕ ਟੂਕ ਹੀ ਲੈਣੀ ਹੈ। ਕਹਿ ਲੱਗਿਆ, ਆਇਆ ਸੁਣਿਆ ਬਿਦਰ ਦੇ, ਦੁਰਯੋਧਨ ਬੋਲੇ ਹੋਏ ਰੁੱਖਾ, ਕਰ ਸਾਡਾ ਛੱਡ ਕੇ ਗੋਲੇ ਦੇ ਘਰ ਜਾ ਕੇ ਸੁੱਕਾ। ਕਹਿੰਦੇ ਤੈਨੂੰ ਸ਼ਰਮ ਨਾ ਆਈ, ਐਡੇ ਮਹਿਲ ਛੱਡ ਕੇ ਇੱਕ ਗਰੀਬ ਦੀ ਛਬਰੀ ਦੇ ਵਿੱਚ ਜਾ ਕੇ ਤੈਂ ਰਾਤ ਕੱਟੀ ਹੈ। ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ, ਕਹਿੰਦੇ ਮੇਰੇ ਕੰਨੀ ਨੂੰ ਨਿਗਾਹ ਕਰ, ਤੁਹਾਨੂੰ ਨਾ ਝਾਕ ਪਾਓ, ਜਵੇਹਾ ਬਿਦਰ ਦੇ ਹੋਰੀ ਦੇ ਚਿੱਤ ਚਾਓ ਨਾ ਚੁੱਖਾ। ਗੋਬਿੰਦ ਪਾਓ ਭਗਤ ਦਾ ਭੁੱਖਾ, ਪਰਮੇਸ਼ਰ ਦਾ ਕਹਿੰਦੇ ਪ੍ਰੇਮ ਦਾ ਭੁੱਖਾ, ਤੇਰੇ ਕੀ ਕਰਨੇ ਨੇ ਆ ਜਿਹੜੇ ਖੀਰਾਂ ਖੂਰਾਂ ਨੇ, ਇਹਨਾਂ ਨੇ ਕੀ ਕਰ ਦੇਣਾ, ਐਵੇਂ ਸਮਾਂ ਮਨ ਨੂੰ ਹੀ ਖਰਾਬ ਕਰਨਗੀਆਂ, ਚੰਚਲ ਕਰਨਗੀਆਂ। ਫੜੋ ਪ੍ਰੇਮ ਨਾਲ ਦੱਸਿਆ,
ਪਾਓ ਭਗਤ ਦਾ ਭੁੱਖਾ ਗੋਬਿੰਦ ਮੇਰਾ ਮੇਰਾ
ਓਂਕਾਰ ਜਣਾਉਂਦਾ ਕ੍ਰਿਸ਼ਨ ਭਗਵਾਨ ਨੂੰ ਪੀਤੋਂ ਪਦਾਮਾ ਇਹ ਬੜੇ ਬੜੇ ਜਰਨੈਲ ਸੀ ਜਿਹੜੇ ਇਹ ਕਹਿੰਦੇ ਤੇਰੇ ਆਗਮ ਦੇ ਵਿੱਚ ਕਢਾਇਆ ਸੀ ਸਭਾ ਦੇ ਸ਼ਿੰਗਾਰ ਤੂੰ ਕਹਿੰਦੇ ਛਪਰੀ 'ਚ ਜਾ ਕੇ ਬੈਠ ਗਿਆ ਹਰ ਇਸ ਤਰ੍ਹਾਂ ਦਾ ਵੱਧ ਘੱਟ ਬੋਲਿਆ ਬੈਠ ਗਏ ਗੱਲਬਾਤ ਸ਼ੁਰੂ ਹੋਈ ਜਿਸ ਵਾਸਤੇ ਕ੍ਰਿਸ਼ਨ ਭਗਵਾਨ ਜੀ ਗਏ ਸੀ ਕਹਿਣ ਗਏ ਦੁਰਯੋਧਨ ਮੈਂ ਤੈਨੂੰ ਇੱਕ ਚੰਗੀ ਰਾਏ ਦੇਵਾਂਗਾ ਚੰਗੀ ਨਸੀਹਤ ਜੇ ਤੂੰ ਮੰਨ ਲਵੇਂਗਾ ਤੇਰਾ ਭਲਾ ਜੇ ਨਹੀਂ ਮੰਨੇਗਾ ਤਾਂ ਫਿਰ ਤੇਰੀ ਮਰਜ਼ੀ ਹੈ ਕਹੋ ਕਹਿੰਦੇ ਕੀ ਕਹਿੰਦਾ ਤੂੰ ਇਉਂ ਹੀ ਕਹਿੰਦਾ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਵੀ ਜਿਹੜੇ ਯੁਧਿਸ਼ਟਰ ਸੀ ਨਾ ਪਾਂਡਵ ਇਹ ਚੱਕਰਵਰਤੀ ਰਾਜੇ ਸਨ ਇਹ ਪਰਮੇਸ਼ੁਰ ਦੀ ਨੇਤ ਹੈ ਪਰਮੇਸ਼ੁਰ ਰਾਜਿਆਂ ਨੂੰ ਵੀ ਘਾਹ ਖਿਲਾ ਦਿੰਦਾ ਹੁੰਦਾ ਹੁਣ ਉਹ ਵਿਚਾਰੇ ਉਹਨਾਂ ਕੋਲ ਕੱਖ ਨਹੀਂ ਹੈ ਤੂੰ ਹੁਣ ਚੱਕਰਵਰਤੀ ਰਾਜਾ ਤੂੰ ਇਉਂ ਕਰ ਮੇਰੀ ਸਲਾਹ ਤੂੰ ਉਹਨਾਂ ਨੂੰ ਪੰਜ ਪਿੰਡ ਦੇ ਦੇ ਤੂੰ ਜਦ ਇਤਨੀ ਗੱਲ ਕੋਈ ਇੱਕ ਗਠੁੱਚਾ ਹੋ ਗਿਆ ਤੁਹਾਨੂੰ ਪੰਜ ਪਿੰਡ ਕਹਿੰਦਾ ਮੈਂ ਤਾਂ ਉਹਨੂੰ ਇਤਨੀ ਵੀ ਜਗ੍ਹਾ ਦੇਣ ਨੂੰ ਤਿਆਰ ਨਹੀਂ ਜਿੰਨੀ ਸੂਈ ਦੇ ਨੱਕੇ 'ਤੇ ਚੜ੍ਹਦੀ ਹੁੰਦੀ ਹੈ ਤੂੰ ਗੱਲਾਂ ਕੀ ਕਰਦਾ ਇੱਥੇ ਆ ਕੇ ਇਹੋ ਜਿਹਾ ਅਹੰਕਾਰ ਦੀ ਕਹਿ ਕ੍ਰਿਸ਼ਨ ਭਗਵਾਨ ਕਹਿੰਦੇ ਪੰਜ ਪਿੰਡ ਦੇ ਦੇ ਕਹਿੰਦਾ ਨਹੀਂ ਜੰਗ ਕਰਕੇ ਸਾਰਾ ਮੁਲਕ ਖੋਲ੍ਹ ਲੈਣ ਮੈਂ ਸੂਈ ਦੇ ਨੱਕੇ ਜਿੰਨੀ ਉਹਨਾਂ ਨੂੰ ਜਗ੍ਹਾ ਦੇਣ ਨੂੰ ਤਿਆਰ ਨਹੀਂ ਹਾਂ ਭਗਵਾਨ ਕਹਿਣ ਲੱਗੇ ਰਾਜਨ ਜੰਗ ਹੋਏ ਤੋ ਕੌਮਾਂ ਬਰਬਾਦ ਹੋ ਜਾਂਦੀਆਂ ਨੇ ਨਸਲਾਂ ਬਰਬਾਦ ਹੋ ਜਾਂਦੀਆਂ ਨੇ ਧਰਤੀ ਬਰਬਾਦ ਹੋ ਜਾਂਦੀ ਹੈ ਪਰ ਹੰਕਾਰੀ ਨਹੀਂ ਮੰਨੇਗਾ ਕਦੇ ਵੀ ਬਸ ਕਦੇ ਨਹੀਂ ਮੰਨੇਗਾ ਚਾਹੇ ਕੋਈ ਹੈ ਗਰੀਬ ਹੈ ਅਮੀਰ ਹੈ ਇਹਦੇ 'ਚ ਤਾਂ ਨਹੀਂ ਕੋਈ ਸਵਾਲ ਉਹ ਇਸ ਤਰ੍ਹਾਂ ਕਹਿੰਦਾ ਨਹੀਂ ਜੰਗ ਕਰਕੇ ਸਾਰਾ ਮੁਲਕ ਲੈ ਲੈਣ ਟਕੇ ਵਰਗਾ ਜਵਾਬ ਦੇ ਤਾ ਦੁਰਯੋਧਨ ਨੇ ਕ੍ਰਿਸ਼ਨ ਭਗਵਾਨ ਨੂੰ ਆ ਗਿਆ ਕਹਿਣ ਲੱਗਾ ਵੀ ਐਂ ਨਹੀਂ ਤੁਹਾਨੂੰ ਕੁਛ ਮਿਲੇਗਾ ਉਹ ਤਾਂ ਹੰਕਾਰੀ ਹੈ ਬਹੁਤ ਐਂ ਕਰੋ ਤੁਸੀਂ ਜੰਗ ਕਰੋ ਉਹਦੇ ਨਾਲ ਹੁਣ ਉਹ ਜੰਗ ਹੀ ਚਾਹੁੰਦਾ ਅਸੀਂ ਨਹੀਂ ਤੀ ਚਾਹੁੰਦੇ ਵੀ ਜੰਗ ਹੋਵੇ ਖੈਰ ਇਸ ਤਰ੍ਹਾਂ ਫਿਰ ਜੰਗ ਦੀ ਤਿਆਰੀ ਹੋ ਗਈ ਕ੍ਰਿਸ਼ਨ ਭਗਵਾਨ ਦੇ ਕਹੇ 'ਤੇ ਹਾਲਾਂਕਿ ਉਹਨਾਂ ਕੋਲ ਕੁਛ ਨਹੀਂ ਹੈ ਇਹ ਅਸੂਲ ਹੈ ਬਹੁਤ ਦੁਨੀਆ ਮਾੜੇ ਕੰਨੀ ਹੋ ਜਾਂਦੀ ਹੈ ਕੋਈ ਚੰਗੇ ਕੰਨੀ ਵੀ ਹੋ ਜਾਂਦੇ ਨੇ ਮਾੜੇ ਕੰਨੀ ਬਹੁਤੀ ਹੁੰਦੀ ਹੈ ਖਾਣ ਪੀਣ ਨੂੰ ਮਿਲਦਾ ਨਾ ਉੱਥੇ ਉਹ ਇਸ ਤਰ੍ਹਾਂ ਹੁੰਦਾ ਦੱਸਦੇ ਨੇ ਵੀ ਫਿਰ ਸ਼ਰਤ ਰੱਖੀ ਗਈ ਵੀ ਕ੍ਰਿਸ਼ਨ ਭਗਵਾਨ ਕਿੱਧਰਲੇ ਪਾਸੇ ਹੋਵੇਗਾ ਸ਼ਰਤ ਦੇ ਵਿੱਚ ਇਹ ਫੈਸਲਾ ਆਇਆ ਵੀ ਕ੍ਰਿਸ਼ਨ ਭਗਵਾਨ ਨੂੰ ਇਹ ਪਾਂਡਵਾਂ ਕੰਨੀ ਰਹੇਗਾ ਕ੍ਰਿਸ਼ਨ ਭਗਵਾਨ ਨੇ ਇਹ ਵੀ ਕਹਿਤਾ ਮੈਂ ਸ਼ਸਤਰ ਨਹੀਂ ਉਠਾਵਾਂਗਾ ਅਤੇ ਉੱਧਰ ਬਹੁਤ 18 ਖੂਨੀਆਂ ਖੂਨੀ ਕਹਿੰਦੇ ਜੇ ਖਾਲੀ ਖੂਹ ਪਿਆ ਹੋਵੇ ਨਾ ਪਾਣੀ ਤੋਂ ਬਗੈਰ ਕੋਲ ਦੀ ਲੱਗ ਜਾਣ ਸਾਰੇ ਪੈਦਲ ਘੋੜੇ ਹਾਥੀ ਊਠ ਇਹੋ ਜਿਹਾ ਉਹ ਖੂਹ ਭਰ ਜੂ ਕਹਿੰਦੇ ਗਰਦ ਨਾਲ ਇੱਕ ਖੂਨੀ ਬਣ ਜਾ 18 ਖੂਨੀਆਂ ਇਕੱਠੀਆਂ ਹੋਈਆਂ ਦੇਖ ਲਓ ਅਤੇ ਅਰਜਨ ਨੂੰ ਕ੍ਰਿਸ਼ਨ ਭਗਵਾਨ ਨੇ ਫਿਰ ਰਸਤੇ ਬਹਾਲਿਆ ਇਸ ਤੀਰ ਅੰਦਾ ਸੀ ਨਾ ਬਹੁਤ ਸੂਰਮਾ ਸੀ ਅਰਜਨ ਸੀ ਜਿਹੜਾ ਭੀਸ਼ਮ ਪਿਤਾਮਾ ਸੀ ਨਾ ਉਸਦੇ ਜਰਨੈਲ ਉਹਨਾਂ ਨੂੰ ਕੋਈ ਮਾਰ ਨਹੀਂ ਸੀ ਸਕਦਾ ਅਰਜਨ ਬਿਨਾਂ ਜੇ ਨਾ ਅਰਜਨ ਹੁੰਦਾ ਉਹ ਨਾੜੇ ਦੇ ਉਸਤਾਦ ਸੀਗੇ ਅਰਜਨ ਦੇ ਹੋਰ ਬਹੁਤ ਸਨ ਬੜੇ ਬੜੇ ਬਲੀ ਹੁੰਦੇ ਸੀ ਉਸ ਟਾਈਮ ਦੇ ਵਿੱਚ ਭੀਮ ਸੈਨ ਹਜ਼ਾਰ ਹਾਥੀ ਦਾ ਬਲ ਸੀ ਭੀਮ ਸੈਨ ਦੇ ਵਿੱਚ ਦੇਖ ਲਓ ਤਾਂ ਫਿਰ ਅਰਜਨ ਨੂੰ ਜਾਂ ਰੱਥ ਤੋਂ ਲਾਹ ਕੇ ਦਿਖਾਲੀਆਂ ਫੌਜਾਂ ਵੀ ਆਏ ਤੇਰੀਆਂ ਉਹਦੀਆਂ ਆਹ ਦੁਸ਼ਮਣ ਨੇ ਸਾਹਮਣੇ ਉਹਨੇ ਦੇਖਿਆ ਉਸਤਾਦ ਨੇ ਤਾਂ ਸਾਡੇ ਪਰ ਇਸ ਤਰ੍ਹਾਂ ਉਸਨੇ ਤਨਖ ਛਿੜ ਦਿੱਤਾ ਕ੍ਰਿਸ਼ਨ ਭਗਵਾਨ ਨੇ ਫਿਰ ਗੀਤਾ ਉੱਥੇ ਉਚਾਰਨ ਕਰੀ 18 ਉਹ ਫਿਰ ਅਰਜਨ ਦਾ ਗਿਆਨ ਦੂਰ ਕਰ ਦਿੱਤਾ ਜਿਹੜਾ ਆਤਮਾ ਨਾ ਇਕੱਠ ਹੁੰਦਾ ਨਾ ਮਰਦਾ ਹੈ ਉਹ ਇਸ ਤਰ੍ਹਾਂ ਫਿਰ ਉਸਨੇ ਤਨਸ ਚੱਕਿਆ ਤਨਸ ਚੱਕ ਕੇ ਫਿਰ ਉਸਨੇ ਜੰਗ ਜਿੱਤਿਆ ਇਹਦੇ ਸੀਗੇ ਧਰਮਾਤਮਾ ਜਿਹੜੇ ਦੂਏ ਹੁੰਦੇ ਨੇ ਉਹ ਤਾਂ ਸਮਾਂ ਗਿਵਦੇ ਹੁੰਦੇ ਨੇ ਜੇ ਧਰਮਾਤਮਾ 'ਤੇ ਗਲਤੀ ਹੋ ਜਾਵੇ ਨਾ ਕੋਈ ਉਹ ਫਿਰ ਸਮਝ ਲਿਆ ਮੇਰੇ ਪਾਪ ਹੋ ਗਿਆ, ਮੈਨੂੰ ਇਹਦਾ ਫਲ ਮਿਲੇਗਾ। ਜੇ ਫਲਦਾ ਹੁੰਦਾ ਤਾਂ ਕਰਦੇ ਕਾਹਨੂੰ ਇਸ ਤਰ੍ਹਾਂ, ਫਲਦਾ ਪਤਾ ਹੀ ਨਹੀਂ ਲੋਕਾਂ ਨੂੰ ਹੰਕਾਰੀਆਂ ਨੂੰ, ਐਸਾ ਹੁੰਦਾ। ਖੈਰ ਕਹਿਣ ਲੱਗੇ ਮਹਾਰਾਜ ਦੇ ਚਰਨਾਂ 'ਚ ਸਿਰਫ ਸੱਤ ਆਦਮੀ ਬਚੇ, ਦੇਖ ਲਓ, ਤਿੰਨ ਕੌਰਵਾਂ ਦੇ, ਪੰਜ ਇਹ ਭਾਈ ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ ਆਏ। ਮਹਾਰਾਜ ਸੱਤ ਦਾ ਬਹੁਤ ਪਾਪ ਹੋ ਗਿਆ, ਕਿਰਪਾ ਕਰੋ ਇਹਦਾ ਫਲ ਮਿਲੇਗਾ ਸਾਨੂੰ, ਕਿ ਧਰਮਾਤਮਾ ਸੀ ਨਾ। ਕਹਿਣ ਲੱਗੇ ਥੋਤੋਂ ਜੱਗ ਕਰਾ ਦਿੰਦੇ ਹਾਂ। ਪ੍ਰਾਸ਼ਤ ਜਿਹਨੂੰ ਕਹਿੰਦੇ ਨੇ, ਪ੍ਰਾਸ਼ਤ ਕਰਮ ਹੁੰਦਾ ਇੱਕ, ਜਾਂ ਤਾਂ ਭਜਨ ਪਾਠ ਕਰਨਾ ਜਾਂ ਜੱਗ ਆਦਿਕ ਕਰ ਦੇਣਾ, ਫਿਰ ਉਹ ਜਿਹੜਾ ਪਾਪ ਹੈ, ਉਹ ਜਿਹੜੀ ਸ਼ੰਕਾ ਪਈ ਹੈ, ਉਹ ਦੂਰ ਹੋ ਜਾਏਗੀ। ਕ੍ਰਿਸ਼ਨ ਭਗਵਾਨ ਨੇ ਜੱਗ ਸ਼ੁਰੂ ਕਰਾਇਆ, ਸ਼ਰਤ ਕੀ ਰੱਖੀ ਜੱਗ 'ਤੇ? ਇੱਕ ਸੰਖ ਰੱਖ ਦਿੱਤਾ ਉੱਚੀ ਜਗ੍ਹਾ, ਬਈ ਸੰਖ ਜਦ ਆਵਾਜ਼ ਦੇਵੇਗਾ ਨਾ, ਆਪੇ ਬੋਲੇਗਾ, ਫਿਰ ਜੱਗ ਸੰਪੂਰਨ ਮੰਨਿਆ ਜਾਵੇਗਾ, ਨਹੀਂ ਸਮਝ ਆ ਜਾਵੇਗਾ, ਕੋਈ ਵਿਘਨ ਪੈ ਗਿਆ ਜੱਗ ਦੇ ਵਿੱਚ, ਸ਼ੁਰੂ ਹੋ ਗਿਆ। ਆਏ ਜੱਗ ਨਹੀਂ ਆ ਚੌਲ ਜੇ ਇਕੱਠੇ ਕਰਕੇ ਗਰੀਬਾਂ ਨੂੰ, ਨਹੀਂ ਕਰੋੜਾਂ ਆਦਮੀ ਉਸ ਕੰਮ ਦੇ ਵਿੱਚ, ਪ੍ਰਯੋਗ ਦੇ ਵਿੱਚ ਸ਼ਾਮਿਲ ਹੁੰਦੇ। ਇਸ ਤਰ੍ਹਾਂ ਅਰਬਾਂ ਖਰਬਾਂ ਰੁਪਈਆ ਲੱਗਦਾ ਸੀ, ਸਾਰੇ ਗਰੀਬ ਗੁਰਬੇ ਅਖੀਰ ਬ੍ਰਹਮਣ ਸਾਰਿਆਂ ਨੂੰ ਨਿਮੰਤਰਣ ਦੇ ਦਿੱਤੇ, ਬਈ ਜੱਗ ਆਓ, ਸ਼ਾਮਿਲ ਹੋਵੋ ਜੱਗ ਦੇ ਵਿੱਚ, ਪ੍ਰਸ਼ਾਦ ਪਾਣੀ ਛਕੋ। ਅੱਜ ਕੱਲ੍ਹ ਕਾਰਡ ਆ ਜਾਂਦੇ ਨੇ, ਕਾਰਡ, ਅੱਗੇ ਰਾਜੇ ਲੋਕ ਗੱਠਾਂ ਦੇ ਕੇ ਆਉਂਦੇ ਹੁੰਦੇ ਸੀਗੇ, ਉਹ ਕੰਮੇ ਹੀ ਹੈ, ਕਿਵੇਂ ਹੋਇਆ ਕਰੇ ਹੀ ਲੈਣਾ ਬਸ। ਇਸ ਤਰ੍ਹਾਂ ਜਦ ਜੱਗ ਸਮਾਪਤ ਹੋ ਗਿਆ ਤਾਂ ਸੰਖ ਨੇ ਆਵਾਜ਼ ਨਹੀਂ ਦਿੱਤੀ ਹੈ, ਤਾਂ ਸਮਝ ਆ ਗਿਆ ਵੀ ਵਿਘਨ ਪੈ ਗਿਆ ਜੱਗ ਦੇ ਵਿੱਚ। ਤਾਂ ਫਿਰ ਆਏ ਕ੍ਰਿਸ਼ਨ ਭਗਵਾਨ ਦੇ ਚਰਨਾਂ ਦੇ ਵਿੱਚ, ਕਹਿੰਦੇ ਮਹਾਰਾਜ ਜੀ ਜੱਗ ਤਾਂ ਸਫਲਾ ਰਹਿ ਗਿਆ। ਕ੍ਰਿਸ਼ਨ ਭਗਵਾਨ ਕਹਿੰਦੇ ਤੁਹਾਡੇ ਜੱਗ ਦੇ ਵਿੱਚ ਇੱਕ ਸਾਧੂ ਨਹੀਂ ਆਇਆ, ਇੱਕ ਮਹਾਤਮਾ ਨਹੀਂ ਆਇਆ, ਜਿਸ ਕਰਕੇ ਤੁਹਾਡਾ ਜੱਗ ਅਧੂਰਾ ਰਹਿ ਗਿਆ। ਯੁਧਿਸ਼ਠਿਰ ਕਹਿਣ ਲੱਗਾ ਮਹਾਰਾਜ ਸਾਡਾ ਤਾਂ ਕਿਸੇ ਨਾਲ ਤਵਰਖਾ ਨਹੀਂ ਹੈ। ਕ੍ਰਿਸ਼ਨ ਭਗਵਾਨ ਕਹਿੰਦੇ ਹੈ ਤਾਂ ਵਿਚਾਰਾ ਗਰੀਬ ਹੀ ਉਹ, ਪਰ ਉਹ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ ਹੈ, ਤੁਹਾਡੇ ਸ਼ਹਿਰ 'ਚ ਹੀ ਉਹ, ਕਿਰਪਾ ਕਰਕੇ ਫਿਰ ਦੱਸੋ ਮਹਾਰਾਜ ਜੀ। ਕਹਿੰਦੇ ਉਹ ਬਾਲਮੀਕ ਹੈ ਵਿਚਾਰਾ ਗਰੀਬ, ਜਿਹਨੂੰ ਭੰਗੀ ਕਹਿੰਦੇ ਨੇ ਉਹ ਹੈ। ਇਸ ਤਰ੍ਹਾਂ ਕਹਿੰਦੇ ਉਹਨੂੰ ਲਿਆਓ। ਖੈਰ ਅਰਜਨ ਗਿਆ, ਉਹ ਬੈਠੇ ਨੇ ਛੱਪੜ ਦੇ ਵਿੱਚ, ਮੋਰੇ ਨੇ ਛੱਪੜ ਦੇ ਵਿੱਚ, ਤਾਂ ਬਾਲਮੀਕ ਨੇ ਦੇਖਿਆ ਵੀ ਇਹ ਤਾਂ ਅਰਜਨ ਆ, ਰਾਜਾ ਇਹ ਤਾਂ, ਉੱਠ ਕੇ ਖੜਾ ਹੋ ਗਿਆ। ਕਹਿਣ ਲੱਗਾ ਰਾਜਨ ਤੁਸੀਂ ਕਾਸ ਨੂੰ ਆਏ ਹੋ ਇੱਥੇ? ਤੁਸੀਂ ਮੈਨੂੰ ਸੁਨੇਹਾ ਘੱਲ ਦਿੰਦੇ, ਮੈਂ ਤੁਹਾਡੀ ਸੇਵਾ ਕਰਦਾ, ਝਾੜੂ ਮਾਰ ਦਿੰਦਾ ਮੈਂ। ਹੁਣ ਵੀ ਝਾੜੂ ਮਾਰਦੇ ਨੇ, ਸਾਰੇ ਹੀ ਮਾਰਦੇ ਨੇ, ਸਾਰੇ ਮੱਤਾਂ ਵਾਲੇ ਮਾਰਦੇ ਨੇ, ਸਾਰੇ ਮੁਲਕਾਂ ਵਾਲੇ ਵੀ ਮਾਰਦੇ ਨੇ ਝਾੜੂ, ਕਿਤੇ ਆਪਣੇ ਹੀ ਨਹੀਂ ਮਾਰਦੇ ਹਨ। ਦੇਖ ਲਓ ਅੰਗਰੇਜ਼ ਵੀ ਝਾੜੂ ਮਾਰਦੇ ਨੇ, ਕਨੇਡੇ 'ਚ ਵੀ ਝਾੜੂ ਮਾਰਦੇ ਨੇ, ਅਮਰੀਕਾ 'ਚ ਵੀ ਝਾੜੂ ਮਾਰਦੇ ਨੇ, ਹੈ ਉਹ ਇੱਕੋ ਜਿਹੇ ਸਾਰੇ। ਆਹ ਇਸ ਤਰ੍ਹਾਂ ਦਾ ਹੈ। ਤਾਂ ਕਹਿਣ ਲੱਗਾ ਨਹੀਂ ਮਹਾਰਾਜ ਜੀ, ਇਉਂ ਕਰੋ, ਸਾਡੇ ਕੁੱਲੀ ਦੇ ਵਿੱਚ ਚਰਨ ਪਾਓ ਅਤੇ ਨਾਲੇ ਪ੍ਰਸ਼ਾਦ ਛਕੋ। ਬਹੁਤ ਕਿਹਾ ਅਰਜਨ ਨੇ, ਕਹਿੰਦੇ ਨਾ ਭਾਈ ਮੈਂ ਤਾਂ ਨਹੀਂ ਜਾਂਦਾ ਉੱਥੇ, ਆਹ ਸੇਵਾ ਮੈਂ ਕਰਿਆ ਨਾ, ਝਾੜੂ ਝੂੜੂ ਜੇ ਮਰਵਾਉਣਾ ਤੁਸੀਂ, ਅਤੇ ਮੇਰਾ ਅਧਿਕਾਰ ਨਹੀਂ ਹੈ ਤੁਹਾਡੇ ਚੌਂਕੇ 'ਤੇ ਬੈਠ ਕੇ ਮੈਂ ਪ੍ਰਸ਼ਾਦ ਛਕਾਂ। ਉਹ ਨਾ ਹਟਿਆ। ਬਾਲਮੀਕ ਜੀ ਕਹਿਣ ਲੱਗੇ ਜੇ ਤੁਸੀਂ ਮੈਨੂੰ ਲਿਜਾਣਾ ਨਾ, ਮੈਨੂੰ ਪਾਪ ਲੱਗੂਗਾ ਜਾਂ ਤੁਹਾਡੇ ਘਰ ਜਾਵਾਂਗਾ, ਹੁਣ ਤਾਂ ਦੁਨੀਆਂ ਜਾਣਦੀ ਹੀ ਨਹੀਂ ਪਾਪ ਕੀ ਹੈ, ਪਾਪ ਉਹੀ ਉੱਡ ਗਿਆ ਬਸ, ਆ ਵਿਹਾਰ ਇਹ ਮੂਹਰੇ ਕਰ ਲਿਆ ਸਭ ਕੁਛ। ਹਾਓ ਕਹਿੰਦੇ ਮੌਜਾਂ ਕਰੋ, ਕੀ ਆ ਕਹਿੰਦੇ ਧਰਮ ਧਰਮ ਇੱਥੇ, ਐਸੀ ਦੁਨੀਆਂ ਹੋ ਗਈ। ਮੁੜ ਗਿਆ, ਭੀਮ ਸੈਨ ਆਇਆ, ਨਕੁਲ ਸਹਿਦੇਵ ਆਇਆ, ਚੱਕਰਵਰਤੀ ਜਾਜਾ ਯੁਧਿਸ਼ਠਿਰ, ਇੱਕ ਗਰੀਬ ਆਦਮੀ, ਪਰ ਗਰੀਬ ਨਹੀਂ ਅੰਦਰੋਂ, ਅੰਦਰੋਂ ਆਤਮਦਰਸ਼ੀ ਆ ਉਹ। ਜਾ ਕ੍ਰਿਸ਼ਨ ਕਹਿੰਦੇ ਜਾ ਕੇ ਲੈ ਕੇ ਆ ਉਹਨਾਂ ਨੂੰ। ਇੱਕ ਗਰੀਬ ਦੇ ਦਰਾਂ ਮੂਹਰੇ ਇੱਕ ਚੱਕਰਵਰਤੀ ਰਾਜਾ ਹੱਥ ਬੰਨੀ ਖੜਾ ਗੁਰਮੁਖ, ਗੁਰੂ ਸਾਹਿਬ ਦੇ ਚਰਣਾਂ ਦੇ ਵਿੱਚ ਬੇਨਤੀ ਕਰੀ, ਮਹਾਰਾਜ ਜੀ ਵੀ ਉਹ ਦੱਸੋ ਬਈ ਵੱਡਾ ਕੌਣ ਹੈ। ਫਿਰ ਸ਼ਬਦ ਉਚਾਰਨ ਕਰਿਆ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਅਵਰਨਾ ਕੋਏ। ਕਹਿੰਦੇ ਇਹਨਾਂ ਸਾਰਿਆਂ ਨਾਲੋਂ ਨਾ ਪਰਮੇਸ਼ਰ ਦਾ ਭਗਤ ਬੜਾ, ਪੜ੍ਹੋ ਪ੍ਰੇਮ ਨਾਲ। ਵਾਲਮੀਕ ਜੀ ਪਰਮੇਸ਼ਰ ਦੇ ਭਗਤ ਸਨ।
ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ,
ਕਹਿਣ ਲੱਗੇ ਲੈ ਪੁੱਤਰ ਜਾ, ਉਹ ਇਹੀ ਸਵਾਲ ਕਰੇਗਾ ਤੇਰੇ ਅੱਗੇ ਵੀ, ਤੂੰ ਇਉਂ ਕਹਿ ਰਹੀ ਧਾਰਮਿਕ ਸ਼ਾਸਤਰਾਂ ਦੇ ਵਿੱਚ ਲਿਖਿਆ ਗੁਰੂ ਕੰਨੀ ਨੂੰ ਅਰ ਤੱਤ ਵੇ ਤੇ ਮਹਾਂਪੁਰਸ਼ ਕੰਨੀ ਨੂੰ ਜਿਹੜਾ ਚੱਲ ਕੇ ਜਾਂਦਾ ਨਾ ਨੰਗੇ ਪੈਰੀ, ਇੱਕ ਕਦਮ ਦਾ ਇੱਕ ਸੁਮੇਧ ਜੱਗ ਦਾ ਫਲ ਮਿਲਦਾ ਕਹਿੰਦੇ ਉਹਨੂੰ, ਤੂੰ ਉਸ ਨੂੰ ਇਉਂ ਕਹੀ ਉਹ ਫਿਰ ਮਰਯਾਦਾ ਅਨੁਸਾਰ ਫਿਰ ਆ ਜਾਣਗੇ। ਉਹ ਚਲੀ ਗਈ ਦਰੋਪਤਾ ਖੜੀ ਆ ਹੁਣ ਹੱਥ ਬੰਨੀ, ਕਹਿਣ ਲੱਗੀ ਪੁੱਤਰ ਮੈਂ ਤਾਂ ਕਹਿ ਦਿੱਤਾ। ਹਾਂ ਕਹਿੰਦੀ ਲਓ ਜੀ ਜੱਗ ਦਾ ਫਲ। ਕੈਸੇ? ਕਹੇ ਧਾਰਮਿਕ ਸ਼ਾਸਤਰਾਂ ਦੇ ਵਿੱਚ ਲਿਖਿਆ ਵੀ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਕੰਨੀ ਨੂੰ ਜੇ ਕੋਈ ਸ਼ਰਧਾ ਦੇ ਨਾਲ ਚੱਲ ਕੇ ਇੱਕ ਕਦਮ ਜਾਂਦਾ ਨਾ ਇੱਕ ਸਮੇਤ ਜੱਗ ਦਾ ਫਲ ਮਿਲਦਾ। ਹੁਣ ਜਾਂਦੇ ਹੋਏ ਨਾ ਤਾਂ ਕਦਮਾਂ ਮਿਲ ਲਾਂਗੇ, ਇੱਕ ਕਦਮ ਦਾ ਤੁਸੀਂ ਫਲ ਰੱਖਣਾ ਨਾ, ਬਾਕੀ ਕਦਮਾਂ ਦਾ ਫਲ ਵੀ ਸਾਨੂੰ ਮਿਲੇ। ਸਾਡੀ ਕੁੱਲੀ ਵਿੱਚ ਚਰਨ ਪਾਓ, ਸਾਡਾ ਜਪ ਸਫਲਾ ਹੋਵੇ। ਵਾਲਮੀਕ ਜੀ ਉੱਠ ਕੇ ਤੁਰ ਪਏ, ਨਾਲ ਚਲੇ ਗਏ ਗੁਰਮੁਖ, ਚਲੇ ਗਏ ਜਗ ਸਫਲਾ। ਦੱਸਿਆ ਨਾ ਇੱਕ ਕਦਮ ਦਾ ਸਮੇਤ ਜਗ ਦਾ ਫਲ ਜਣਾ ਤਾ ਨਾ ਕ੍ਰਿਸ਼ਨ ਭਗਵਾਨ ਨੇ। ਔਰ ਇਸੇ ਤਰ੍ਹਾਂ ਜਿਹੜਾ ਗੁਰੂ ਦੇ ਦਰਸ਼ਨਾਂ ਨੂੰ ਆਉਂਦਾ ਇੱਕ ਕਦਮ ਦਾ ਸਨੇਹ ਜਗ ਦਾ ਫਲ ਗੁਰੂ ਘਰ ਦੇ ਵਿੱਚ ਮੁਜਰੇ ਪੈਣਾ ਸ਼ੁਰੂ ਹੋ ਜਾਂਦਾ। ਆਓ ਅਬ ਟਾਈਮ ਹੋ ਗਿਆ, ਹੁਣ ਕੱਲ੍ਹ ਨੂੰ ਤੁਹਾਨੂੰ ਦੀਵਾਲੀ ਦਾ ਸੁਣਾਵਾਂਗੇ, ਕਿ ਪਰਸੋਂ ਨੂੰ ਦੀਵਾਲੀ ਹੈ ਨਾ, ਦੀਵਾਲੀ ਵਾਲੇ ਦਿਨ ਦੀਵਾਨ ਵੀ ਨਹੀਂ ਲੱਗਣਾ ਹੈ, ਆ ਗੋਲੇ ਗਛਾਲੇ ਜੇ ਚਲਾਉਣਗੇ ਲੋਕ। ਆਓ ਪੜ੍ਹੋ ਪ੍ਰੇਮ ਨਾਲ ਗੁਰੂ ਸਤੋਤਰ ਬੋਲੋ, ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜ੍ਹੋ ਪ੍ਰੇਮ ਨਾਲ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ।